गुरु रूप सत्संग जीओ फतेह प्रवान करने वाहिगुरु जी का खालसा वाहिगुरु जी की फतेह। अंदाजन 10-11 दिन तो दास एक लड़ीवार विचार आपनों सरवन करा रहे है। सो दर कहा सो घर कहा जितबे सर्व समाले वाजे नाद अनेक असंख केते वावण आरे। ज्ञानी भूपेंद्र सिंह जी थानू धन गुरु अर्जन देव जी महाराज की शहादत बारे विस्तार सहित इतिहास के पन्नियां दे चों बड़े खुश असलूबे नाल सरवन करा रहे सन। सिर्फ एक नुक्ता रख के मैं अगे चला। आदि काल तो सत ते सता दी बनी नहीं है। करीबन करीबन सता सत नू पसंद ही नहीं कर दी रही क्योंकि सता खड़ी झूठते है, फरेब ते खड़ी है, धोखे ते खड़ी है, दूजे नू जेतन ते खड़ी है। इस वास्ते वक्ती तौर पर तो झूठ झूठ जड़ा है जितदा रहा है जितदा रहा है। कई कई झूठी है राम सच्चे ने पर कई कई ने 14 साल का बनवास दे ही दिता है। झूठ दी जित दिसदी पई है। कंस जालम है झूठा है। कृष्ण सतवादी ने उदे माता पिता देवकी ते बासदेव सतवादी ने पर कंस ने ते जेल दे पाई दिता है। वक्ती तौर ते झूठ दी जित होंदी है। प्रहलाद सच ते खड़ा है, हरनाकश झूठ ते खड़ा है, पर जद प्रहलाद नू भुखा प्यासा जेल दे च रखिया होवेगा, पहाड़ां तो सुट्टिया होवेगा, तरह तरह दे तसीहे दिते होणगे, साफ दिसदा पिया होवेगा झूठ दी जित हो गई है, जित हो गई। इसे तरीके दे नाल होर अगे चलो। ईसा सच ते खड़े ने पर सच ते सूली ते टंगे होया ते झूठ तमाशा पिया देखदा है झूठ सिंघासन ते। झूठ सिंघासन ते बैठा है। सच दा रैबर सुकरात उन्हों जहर दा प्याला दे के तड़पा के मारिया जा रहा है। दिसदा वक्ती तौर ते झूठ दी जित आउंदी। बाबर सिंघासन ते बैठा है। गुरु नानक बाबल दी जेल देचने जहांगीर सिंघासन ते बैठा है। धन गुरु अर्जन देव जी महाराज तत्ती तवी ते ने जहांगीर सिंघासन ते बैठा है। 6वें पातशाह गुरु हरगोबिंद साहब जी महाराज ग्वालियर दी जेल देच बंद ने। झूठ ते सिंघासन ते बैठा है झूठा औरंगजेब। सच चांदनी चौंक दे शहीद हो रहे जलाद गर्दन उड़ा रहे ने। झूठा सूबा सरहंद होते सिंघासन ते बैठा है पर धन गुरु गोबिंद सिंह जी महाराज दे मासूम लाडले सच दे मुजस्मे दीवारां दे चिणे जा रहे। हुण मैं इन्ने ही टूक दोहरा के था कि मैं लड़ी जो छेड़ी हुई सी वो अर्ज करा। वक्ती तौर ते झूठ दी जित आउंदी है। लेकिन कूड़ ने खुट्टे नानका ओड़क ਸੱਚ ਰਹੀ। ਬਾਬਰ ਨੂੰ ਤਾਂ ਅੱਜ ਕੋਈ ਪੁੱਛਣ ਵਾਲਾ ਨਹੀਂ, ਗੁਰੂ ਨਾਨਕ ਦੀ ਜੈ ਜੈਕਾਰ ਸਾਰੀ ਦੁਨੀਆ 'ਚ। ਜਹਾਂਗੀਰ ਦੀ ਕਬਰ 'ਤੇ ਤਾਂ ਅੱਜ ਦੀਵਾ ਜਲਾਉਣ ਵਾਲਾ ਵੀ ਕੋਈ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੈ ਜੈਕਾਰ, ਉਹਨਾਂ ਦਾ ਸੰਦੇਸ਼ ਉਪਦੇਸ਼ ਘਰ ਘਰ ਵਿੱਚ ਪੜਿਆ ਜਾ ਰਿਹਾ, ਸਾਰੀ ਦੁਨੀਆ 'ਚ ਗਾਇਆ ਜਾ ਰਿਹਾ। ਇੱਕ ਦਫਾ ਬੰਬੇ ਤੋਂ ਬਾਈ ਰੋਡ ਹਜ਼ੂਰ ਸਾਹਿਬ ਮੈਂ ਜਾ ਰਿਹਾ ਸੀ, ਰਸਤੇ 'ਚ ਔਰੰਗਾਬਾਦ ਆਉਂਦਾ ਅਤੇ ਔਰੰਗਾਬਾਦ ਤੋਂ ਪਹਿਲੇ ਆਉਂਦਾ ਖੁਲਦਾਬਾਦ। ਖੁਲਦਾਬਾਦ ਵਿੱਚ ਔਰੰਗਜ਼ੇਬ ਦੀ ਕਬਰ ਹੈ, ਸ਼ਾਇਦ ਆਪ ਨੂੰ ਪਤਾ ਹੋਵੇ। ਖਵਾਜਾ ਮਈਉਦੀਨ ਚਿਸ਼ਤੀ ਦਾ ਜਿਹੜਾ ਪੋਤਰਾ ਸੀ ਉਹਦੀ ਕਬਰ ਉੱਥੇ ਹੈ ਖੁਲਦਾਬਾਦ ਦੇ 'ਚ। ਔਰੰਗਜ਼ੇਬ ਨੇ ਵਸੀਅਤ ਕੀਤੀ ਸੀ ਮੇਰੀ ਕਬਰ ਉਹਦੀ ਕਬਰ ਦੇ ਕੋਲ ਬਣਾਉਣਾ, ਕਿਉਂਕਿ ਉਹ ਫਕੀਰ ਸੀ, ਵਲੀ ਅੱਲਾ ਸੀ, ਗੁਨਾਹ ਕਮਾਉਂਦੇ ਸਨ। ਵੀ ਚਲੋ ਇੱਕ ਫਕੀਰ ਦੀ ਕਬਰ ਦੇ ਕੋਲ ਮੇਰੀ ਕਬਰ ਹੋਵੇ ਤਾਂ ਸ਼ਾਇਦ ਮੈਂ ਦੋਜ਼ਖ ਤੋਂ ਬਚ ਜਾਵਾਂ। ਲੇਕਿਨ ਉਸਨੇ ਇਸਲਾਮੀ ਸ਼ਰ੍ਹਾਂ ਦੀ ਪਾਬੰਦੀ ਨਿਭਾਉਂਦੇ ਹੋਇਆ ਹੁਕਮ ਕੀਤਾ ਸੀ ਕਿ ਟੋਪੀਆਂ ਬਣਾ ਕੇ ਕੁਰਾਨ ਸ਼ਰੀਫ ਲਿਖ ਕੇ ਉਹ ਜੋ ਬਾਜ਼ਾਰ 'ਚ ਵਿਕੀਆਂ ਨੇ ਅਤੇ ਉਹਦੇ ਪੈਸੇ ਜੋ ਮੈਂ ਇਕੱਠੇ ਕੀਤੇ ਨੇ ਮੇਰੀ ਕਬਰ 'ਤੇ ਉਹੀ ਖਰਚ ਕਰਨਾ, ਮੇਰੀ ਮਈਅਤ 'ਤੇ ਉਹੀ ਖਰਚ ਕਰਨਾ, ਬਾਕੀ ਨਹੀਂ। ਸ਼ਾਇਦ ਆਪ ਨੂੰ ਪਤਾ ਹੋਵੇ ਖਜ਼ਾਨੇ ਦੇ ਪੈਸੇ ਦੀ ਰੋਟੀ ਨਹੀਂ ਖਾਂਦਾ ਸੀ, ਆਪਣੀ ਮਿਹਨਤ ਦੀ ਰੋਟੀ ਖਾਂਦਾ ਸੀ। ਇਹ ਇਤਨਾ ਵੱਡਾ ਆਪਣੇ ਆਪ ਨੂੰ ਪਰਹੇਜ਼ਗਾਰ ਸਾਬਤ ਕਰਦਾ ਸੀ। ਲਿਖਤ ਦੇ ਮੁਤਾਬਕ ਜੋ ਉਹ ਪੈਸੇ ਇਕੱਠੇ ਹੋਏ ਉਹ 2 ਦਿਨਾਰ ਅਤੇ 8-10 ਦਰਮ ਕਰਕੇ ਲਿਖਿਆ ਹੋਇਆ। ਇਹ 3-4 ਰੁਪਏ ਬਣਦੇ ਨੇ ਉਸ ਹਿਸਾਬ ਦੇ ਨਾਲ, ਜ਼ਿਆਦਾ ਨਹੀਂ ਬਣਦਾ, ਕਿਉਂਕਿ ਇੱਧਰ ਅਰਬ ਦੇਸ਼ਾਂ 'ਚ ਜੋ ਸਿੱਕਾ ਚੱਲਦਾ ਉਹਨੂੰ ਰਿਆਲ ਜਾਂ ਦਿਨਾਰ ਕਹਿੰਦੇ ਨੇ, ਉਹਨੇ ਰੁਪਏ ਦਾ ਨਾਂ ਦਿਨਾਰ ਰੱਖ ਦਿੱਤਾ ਸੀ। ਹੁਣ ਇਤਨੇ ਪੈਸਿਆਂ 'ਚ ਤਾਂ ਕੱਚੀ ਕਬਰ ਹੀ ਬਣ ਸਕਦੀ ਸੀ, ਪੱਕੀ ਨਹੀਂ, ਤਾਂ ਅੱਜ ਵੀ ਉੱਥੇ ਕੱਚੀ ਕਬਰ ਹੈ। ਉਹਦੇ ਚਾਰੋਂ ਪਾਸੇ ਨਿਜ਼ਾਮ ਹੈਦਰਾਬਾਦ ਨੇ ਹੁਣ ਸੰਗਮਰਮਰ ਦੀ ਜਾਲੀ ਬਣਾ ਦਿੱਤੀ ਹੈ, ਕਬਰ ਕੱਚੀ ਹੈ। ਮੈਂ ਸਾਰਾ ਦ੍ਰਿਸ਼ ਦੇਖਿਆ, ਕਿਉਂਕਿ ਖਵਾਜਾ ਮਈਉਦੀਨ ਚਿਸ਼ਤੀ ਦਾ ਜਿਹੜਾ ਪੋਤਰਾ ਹੈ ਉਹਦੀ ਜਿਹੜੀ ਮਜ਼ਾਰ ਹੈ ਬੜੀ ਖੂਬਸੂਰਤ ਬਣੀ ਹੋਈ ਹੈ, ਰਸਤੇ ਵਿੱਚ ਰੋਡ ਦੇ ਉੱਤੇ ਹੀ ਹੈ, ਹਾਈਵੇ 'ਤੇ। ਤਾਂ ਮੇਰਾ ਦੇਖਣ ਨੂੰ ਜੀ ਕੀਤਾ ਬਈ ਇੰਨੇ ਸੁੰਦਰ ਮਕਬਰੇ, ਗੁੰਬਦ ਇਤਨੇ ਆਲੀਸ਼ਾਨ। ਬਾਅਦ 'ਚ ਪਤਾ ਚੱਲਿਆ ਖਵਾਜਾ ਮਈਉਦੀਨ ਚਿਸ਼ਤੀ ਦੇ ਪੋਤਰੇ ਦੀ ਇਹ ਮਜ਼ਾਰ ਹੈ, ਔਰ ਬਾਅਦ 'ਚ ਇਹ ਵੀ ਪਤਾ ਚੱਲਿਆ ਨਾਲ ਔਰੰਗਜ਼ੇਬ ਦੀ ਕਬਰ ਹੈ ਕੱਚੀ। ਇਹ ਸਭ ਕੁਝ ਦੇਖ ਕੇ ਜਦ ਮੈਂ ਚੱਲਣ ਲੱਗਿਆ, ਔਰੰਗਜ਼ੇਬ ਦੀ ਕਬਰ 'ਤੇ ਜਿਹੜੇ 2 ਮਜੌਰ ਸਨ ਮੈਨੂੰ ਕਹਿਣ ਲੱਗੇ, ਸਰਦਾਰ ਜੀ ਕੁਝ ਪੈਸੇ ਦੇ ਕੇ ਜਾਓ, ਅਸੀਂ ਰਾਤ ਨੂੰ ਦੀਵਾ ਜਲਾਉਣਾ ਆਉਂਦਾ ਹੈ ਕਬਰ 'ਤੇ, ਤੇਲ ਵਾਸਤੇ ਪੈਸੇ ਚਾਹੀਦੇ ਨੇ। ਜੋ ਜ਼ਾਇਰੀਨ ਆਉਂਦੇ ਨੇ, ਬਾਹੂ ਯਾਤਰੀ ਆਉਂਦੇ ਨੇ, ਅਸੀਂ ਉਹਨਾਂ ਨੂੰ ਕਹਿੰਦੇ ਹਾਂ, ਪ੍ਰੇਰਨਾ ਕਰਦੇ ਹਾਂ, ਪੈਸੇ ਦੇ ਜਾਂਦੇ ਨੇ ਅਤੇ ਅਸੀਂ ਇੱਥੇ ਰਾਤ ਨੂੰ ਦੀਵੇ ਜਲਾਉਂਦੇ ਹਾਂ। 30-35 ਸਾਲ ਪੁਰਾਣੀ ਗੱਲ ਹੈ, ਮੈਂ ਉਦੋਂ ਡਾਇਰੀ 'ਚ ਨੋਟ ਕਰ ਲਈ ਸੀ, ਕਿਧਰੇ ਮੈਂ ਭੁੱਲ ਨਾ ਜਾਵਾਂ। ਉਹਨਾਂ ਨੂੰ ਮੈਂ ਉਦੋਂ 2 ਦਮੜੇ ਦਿੱਤੇ ਸਨ, ਬਹੁਤ ਪੁਰਾਣੀ ਗੱਲ। ਔਰ ਫਿਰ ਮੈਂ ਕਈ ਸਟੇਜਾਂ 'ਤੇ ਸੁਣਾਈ, ਮੈਂ ਕਿਹਾ ਐ ਔਰੰਗਜ਼ੇਬ, ਤੇਰੀ ਕਬਰ 'ਤੇ ਰਾਤ ਨੂੰ ਦੀਵਾ ਜਲਾਉਣਾ ਹੋਵੇ, ਤੇਰੀ ਕਬਰ 'ਤੇ ਬੈਠੇ ਮਜੌਰ ਆਏ ਗਏ ਯਾਤਰੀ ਕੋਲੋਂ, ਜ਼ਾਇਰੀਨ ਕੋਲੋਂ ਪੈਸੇ ਮੰਗਦੇ ਨੇ, ਤਾਂ ਤੇਰੀ ਕਬਰ 'ਤੇ ਰਾਤ ਨੂੰ ਦੀਵਾ ਜਲਦਾ ਹੈ, ਪਰ ਜਿਹਨੂੰ ਤੂੰ ਚਾਂਦਨੀ ਚੌਂਕ ਦੇ ਸ਼ਹੀਦ ਕੀਤਾ ਉੱਥੇ ਮਾਇਆ ਦੇ ਦਰਿਆ ਪੈ ਚੱਲਦੇ ਨੇ। ਜਿਤਨੂੰ ਚਾਂਦਨੀ ਚੌਂਕ ਦੇ ਸ਼ਹੀਦ ਕੀਤਾ ਉੱਥੇ ਹਜ਼ਾਰਾਂ ਮੁਸਾਫਰ ਰੋਜ਼ ਲੰਗਰ ਛਕਦੇ ਨੇ, ਸੈਂਕੜੇ ਮੁਸਾਫਰ ਰੋਜ਼ ਰਾਤ ਬਸਰ ਕਰਦੇ ਨੇ। ਇਹ ਸਭ ਕੁਝ ਦੇਖ ਕੇ ਫਿਰ ਇਹੀ ਪੰਕਤੀ ਕਹਿਣੀ ਪੈਂਦੀ ਹੈ, ਕੂੜ ਨਿਖੁੱਟੇ ਨਾਨਕਾ ਔੜਕ ਸੱਚ ਰਹੀ। ਵਕਤੀ ਤੌਰ 'ਤੇ ਭਾਵੇਂ ਝੂਠ ਦੀ ਜਿੱਤ ਹੁੰਦੀ ਹੈ, ਇਸ ਤੋਂ ਆਮ ਕੱਚੇ ਮਨੁੱਖ ਡੋਲ ਜਾਂਦੇ ਨੇ, ਪਰ ਆਖਰ ਜਿੱਤ ਸੱਚ ਦੀ ਹੁੰਦੀ ਹੈ। ਕੂੜ ਨਿਖੁੱਟੇ ਨਾਨਕਾ ਔੜਕ ਸੱਚ ਰਹੀ। ਹੁਣ ਮੈਂ ਇਤਨਾ ਲਫ਼ਜ਼ ਵਕਤੀ ਤੌਰ 'ਤੇ ਦੁਹਰਾਉਂਦੇ ਹਾਂ, ਵਕਤੀ ਤੌਰ 'ਤੇ ਸਤਾ ਸਿੰਘਾਸਣ 'ਤੇ ਬੈਠਦੀ ਹੈ, ਸੱਤ ਤੱਤੀ ਤਵੀ 'ਤੇ ਹੁੰਦਾ, ਕੱਚੇ ਹਿਰਦੇ ਡੋਲ ਜਾਂਦੇ ਨੇ, ਪਰ ਅੰਜਾਮ ਐਸਾ ਹੁੰਦਾ ਅਖੀਰ ਵਿੱਚ ਸੱਚ ਸਿੰਘਾਸਣ 'ਤੇ ਆਉਂਦਾ ਹੈ, ਔਰ ਜਿਹੜੀ ਸਤਾ ਹੈ ਉਹ 'ਤੇ ਮਲੀਆਂ ਮੇਟ ਹੋ ਜਾਂਦੀ ਹੈ, ਕੁਛ ਵੀ ਨਹੀਂ। ਕੂੜ ਨਿਖੁੱਟੇ ਨਾਨਕਾ ਔੜਕ ਸੱਚ ਰਹੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਪਦੇਸ਼ ਸੰਦੇਸ਼ ਅੱਜ ਵੀ ਸਾਰੀ ਦੁਨੀਆ ਵਿੱਚ ਅਲਾਪਿਆ ਜਾ ਰਿਹਾ, ਗਾਇਆ ਜਾ ਰਿਹਾ, ਸਮਝਿਆ ਜਾ ਰਿਹਾ, ਸਮਝਾਇਆ ਜਾ ਰਿਹਾ। 10 ਤਰੀਕ ਨੂੰ ਦਾਸ ਨੇ ਇਹ ਮਜ਼ਮੂਨ ਆਰੰਭ ਕੀਤਾ ਸੀ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਵਾਰ। ਘਰ ਅਤੇ ਦਰ ਦੋਹਾਂ ਦਾ ਜ਼ਿਕਰ ਕੀਤਾ ਹੈ। ਘਰ ਵਿੱਚ ਆਉਣ ਵਾਸਤੇ ਪਹਿਲੇ ਦਰ 'ਤੇ ਆਉਣਾ ਪੈਂਦਾ ਹੈ, ਅਤੇ ਦਰ ਘਰ ਤੋਂ ਅਲੱਗ ਨਹੀਂ ਆਉਂਦਾ। ਜਿਸ ਦਰ ਦੇ ਰਾਹੀਂ ਘਰ ਦੇ 'ਚ ਪ੍ਰਵੇਸ਼ ਮਿਲੇ ਉਹ ਦਰ ਘਰ ਦਾ ਹਿੱਸਾ ਹੁੰਦਾ ਹੈ, ਅਲੱਗ ਨਹੀਂ ਹੈ। ਦੋ ਸ਼ਬਦ ਮੈਂ ਦੁਹਰਾਵਾਂ ਖੁਲਾਸਾਬਾਦ ਦੇ, ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ, ਔਰ ਜੋ ਪ੍ਰਕਾਸ਼ ਦੇ ਰੂਪ ਵਿੱਚ ਘਰ ਹੈ ਉਹੀ ਸ਼ਬਦ ਦੇ ਰੂਪ ਵਿੱਚ ਦਰ ਹੈ, ਜੋ ਸ਼ਬਦ ਦੇ ਰੂਪ ਵਿੱਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਘਰ ਹੈ। ਪ੍ਰਕਾਸ਼ ਦੇ ਰੂਪ ਵਿੱਚ ਘਰ ਪਰਮਾਤਮਾ ਹੈ, ਸ਼ਬਦ ਦੋ ਰੂਪ ਦੇ ਦਰ ਗੁਰੂ ਹੈ। ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਵੇਦ। ਵਿਆਪਕ ਹੈ ਪਰਮਾਤਮਾ, ਵਿਆਪਕ ਹੈ ਗੁਰੂ, ਜੋ ਵਿਆਪਕ ਨਹੀਂ ਉਹ ਪਰਮਾਤਮਾ ਨਹੀਂ, ਜੋ ਵਿਆਪਕ ਨਹੀਂ ਉਹ ਗੁਰੂ ਵੀ ਨਹੀਂ। ਸਦਾ ਅੰਗ ਸੰਗੇ ਅਭੰਗੰਗ ਬਿਬਹੁਤੇ ਪਰਮਾਤਮਾ, ਗੁਰੂ ਮੇਰੇ ਸੰਗ ਸਦਾ ਹੈ ਨਾਲੇ ਵਿਆਪਕ। ਬੜੇ ਧਿਆਨ ਨਾਲ ਸੁਣਨਾ, ਜੋ ਵਿਆਪਕ ਨਹੀਂ ਉਹ ਗੁਰੂ ਨਹੀਂ, ਜੋ ਵਿਆਪਕ ਨਹੀਂ ਉਹ ਪਰਮਾਤਮਾ ਨੇ। ਪ੍ਰਕਾਸ਼ ਦੇ ਰੂਪ ਵਿੱਚ, ਸਤਾ ਦੇ ਰੂਪ ਵਿੱਚ, ਸ਼ਕਤੀ ਦੇ ਰੂਪ ਵਿੱਚ ਪਰਮਾਤਮਾ ਵਿਆਪਕ ਹੈ, ਸ਼ਬਦ ਦੇ ਰੂਪ ਵਿੱਚ ਪਰਮਾਤਮਾ ਵਿਆਪਕ ਹੈ। ਸ਼ਬਦ ਨੂੰ ਦਰ ਕਿਉਂ ਕਿਹਾ? ਇਹ ਸਾਰਾ ਸੰਸਾਰ ਸ਼ਬਦ ਤੋਂ ਆਇਆ ਹੈ। ਦਰਵਾਜ਼ਾ ਦੋ ਕੰਮ ਕਰਦਾ ਹੈ, ਤੁਸੀਂ ਦਰਵਾਜ਼ੇ ਦੇ ਰਾਹੀਂ ਅੰਦਰ ਦਾਖਲ ਹੋਇਓ, ਐਸੇ ਹੀ ਦਰਵਾਜ਼ੇ ਦੇ ਰਾਹੀਂ ਬਾਹਰ ਜਾਓਗੇ। ਦਰਵਾਜ਼ੇ ਦੇ 'ਚ ਬੰਦਾ ਬੈਠਦਾ ਨਹੀਂ, ਸੌਂਦਾ ਨਹੀਂ, ਦਰਵਾਜ਼ਾ ਆਉਣ ਜਾਣ ਲਈ ਆਉਂਦਾ। ਸ਼ਬਦ ਦੇ ਰਾਹੀਂ ਸੰਸਾਰ ਦੀ ਉਤਪਤੀ ਆਉਂਦੀ ਹੈ, ਸ਼ਬਦ ਦੇ ਰਾਹੀਂ ਪਰਲੇ ਹੋ ਜਾਂਦੀ ਹੈ। ਪੰਕਤੀਆਂ ਸੁਣੋ, ਉਤਪਤ ਪਰਲੇ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਸ਼ਬਦ ਤੋਂ ਉਤਪਤੀ ਆਉਂਦੀ ਹੈ, ਸ਼ਬਦ ਤੋਂ ਪਰਲੇ ਹੋ ਜਾਂਦੀ ਹੈ, ਫਿਰ ਸ਼ਬਦ ਤੋਂ ਉਤਪਤੀ ਆਉਂਦੀ ਹੈ। ਹੁਣ ਮੈਂ ਦੁਹਰਾਵਾਂ, ਸਮਾਂ ਹੈ ਨਹੀਂ ਸੀ, ਇਸ ਵਾਸਤੇ ਅੰਦਾਜ਼ਨ ਆਖਿਆ ਜਾ ਸਕਦਾ ਹੈ ਕਰੋੜਾਂ ਅਰਬਾਂ ਸਾਲ ਤੱਕ, ਭਾਵੇਂ ਸਾਲ ਨਹੀਂ ਸਨ, ਸਮਾਂ ਨਹੀਂ ਸੀ, ਇੰਜ ਅੰਦਾਜ਼ਨ ਕਹੀਏ, ਕਰੋੜਾਂ ਸਾਲ ਤੱਕ ਧੁੰਦ ਹੀ ਧੁੰਦ ਸੀ, ਧੁੰਦ ਹੀ ਧੁੰਦ, ਅੰਧੇਰਾ ਹੀ ਅੰਧੇਰਾ ਸੀ ਧੁੰਦ ਕਰਕੇ। एक दिन जोर दा धमाका होया, आवाज होई, शब्द होया, कीता पसाओ एको कवाओ तिस्ते होए लख दरिया। उस कवाओ तो उस आवाज तो लखां जिंदगी दे दरिया चल पे, लखां ही जिंदगी दे दरिया। एक मिनट इसनों मैं दोहरावा, वो आवाज कैसी, उन्हों कलगीधर पातशाह कहते हैं वो आवाज ओहंकार सी। ओहंकार आद कथने अनाद, ये अनादि कथने है, ये ब्रह्मंड की पहली आवाज है, ये पहले तो पहला शब्द है कि ओहंकार। कबीर भी ऐसा कहते हैं बावन अखरी दे, ओहंकार आदमे जाना लिखे अर मेठे ताए न माना। ओहंकार इतना नहीं तुसी लिख दो ते मिटा दो। कबीर कहते ओहंकार आदि शब्द है और उस तो जगत आया है। मां बाप तो शरीर आया तो शरीर दे च मां बाप दी अंश मौजूद है। शब्द तो संसार आया तो शब्द संसार दे च मौजूद है, साढ़े अंदर भी मौजूद है। सब कुछ आया जो शब्द तो है, व्यापक है शब्द। भुगत ज्ञान दया भंडारन घट घट वाजे नाद, वो नाद घट घट दे च वज रहा है, उन्हों अनाहद नाद कहते हैं। दो तरह का नाद आता है, दो तरह की आवाज़ आती, आहत अनाहत। आहत कहते हैं चोट न, संस्कृत दे चोट न कहते हैं, इन्हें मैनू आहत पहुँचाई है, इन्हें मैनू चोट पहुँचाई है। आहत शब्द जो दो चीज़ों के टकराव तो पैदा होता है, जिमें दो हथा नाल ही ताली वजती है एक नाल नहीं। आवाज़ जो साढ़े कन सुनते हैं, ये आहत शब्द के टकराव तो पैदा होता है। ये हवा दोगे तो हारमोनीयम बजेगा, उंज नहीं, पवन के टकराव तो। हाथ थाप दोगे तो तबला वजेगा, उंज नहीं, लोहे नाल लोहा टकराए, पत्थर नाल पत्थर टकराए, पित्तल नाल पित्तल टकराए, पित्तल सोने नाल टकराए, सोना चांदी नाल टकराए। टकराव तो जिहड़ी आवाज़ पैदा होंदी है उन्हों कहिंदे ने आहत शब्द। पवन दरख्तां नाल टकराए, पानी पत्थरां नाल टकराए, उस टकराव तो जिहड़ी धुन पैदा होंदी है, आवाज़ पैदा होंदी है, उन्हों कहिंदे ने आहत शब्द। अनाहत शब्द जो टकराव तो नहीं सीधा प्रकाश तो आया है, परमात्मा तो आया है। अनाहत नाद परमात्मा की आवाज है, परमात्मा दिखाई बाद दे च देंदा है, सुनाई पहले देंदा है। ये भी मैरज कर दिया। इस वास्ते कहिंदे ने सुतवा धर्मंग विजानाती, परमात्मा की यात्रा भी सुन के ही शुरू होवेगी, उंज नहीं। उपनिषदों के ऋषि इंज कहते हैं सुरतुवा धर्मंग विजानाती, चार पौड़ियां ने सुनिए दिया, नानक भगतां सदा विगास, सुनिए दुख पाप का नास। शरीर नो भुख लगी है, एक एक भोजन दी बुरकी अंदर जाएगी, भुख बाहर निकलेगी। मन दे बेचैनी है, पाप है, संताप है। गुरु दा शब्द जैसे मन विच जाएगा, संताप पाप बाहर निकलने। सुनिए दुख पाप का नास, लाजमी नास होने। पर मन विच शब्द तां प्रवेश करेगा जे मन सुने, नहीं सुनदा तो शब्द मन तक नहीं पहुंचेगा, ना फिर पाप धुलणगे ना दुख मिटणगे। नानक भगतां सदा विगास, सुनिए दुख पाप का नाश। वो जो अनाहद नाद है उन्हों कबीर कहते हैं ओहंकार है, उन्हों गुरु गोबिंद सिंह जी महाराज कहते हैं ओहंकार है, उन्हों गुरु नानक देव जी महाराज कहते हैं ओहंकार है, उन्हों स्वामी महावीर जी कहते हैं ओहंकार है, उन्हों अद्धे उपनिषदों के ऋषि कहते हैं ओहंकार है। पर अद्धे चूंकि 108 उपनिषदान है, ये 60 उपनिषदा के आचार्य उन्होंने नाम नहीं ने, उपनिषदा दो चार ही ने जिन्हें नाम मिलते हैं, बिना नाम तो ये ग्रंथ ने, किस दे लिखे हुए ने कोई पता नहीं, पर 108 ने। जिहड़ा 108 उपनिषदा बनारस तो पढ़ के आ जाता है, उन्होंने डिग्री मिलती है श्री 108। ਸ੍ਰੀ 108 ਪੂਰਾ ਕੋਰਸ ਆਉਂਦਾ ਹੈ, ਉਹਦੇ ਨਾਲ ਤਿੰਨ ਵੇਦ ਵੀ ਪੜ੍ਹੇ ਜਾਣ, ਅਥਰਵਣ ਨੂੰ ਛੋੜ ਕੇ ਤਿੰਨ ਵੇਦ ਵੀ ਪੜ੍ਹੇ ਜਾਣ, ਫਿਰ ਉਹਨੂੰ ਡਿਗਰੀ ਮਿਲਦੀ ਹੈ ਸ੍ਰੀ 111। 108 ਉਪਨਿਸ਼ ਅਤੇ ਤਿੰਨ ਵੇਦਾਂ ਦਾ ਪੂਰਨ ਗਿਆਨ ਹਾਸਲ ਕਰਨ ਵਾਸਤੇ, ਕਿਉਂਕਿ ਦਾਸ ਨਿਰਮਲਿਆਂ ਦੇ ਡੇਰੇ ਬਨਾਰਸ ਵਿੱਚ ਥੋੜ੍ਹਾ ਚਿਰ ਰਿਹਾ, 35 ਸਾਲ ਲੱਗਦੇ ਹਨ, 35 ਸਾਲ ਜ਼ਿੰਦਗੀ ਦੇ 35 ਸਾਲ ਤੋਂ ਪਹਿਲੇ ਪੜ੍ਹਨ 'ਤੇ ਲਗਾਓ ਅਤੇ 20-25 ਸਾਲ ਦੀ ਉਮਰ ਹੋਵੇ ਤਾਂ ਬੰਦਾ ਪੜ੍ਹਨ ਬੈਠੇ, ਗਈ ਜ਼ਿੰਦਗੀ 'ਤੇ ਗਈ। ਅਕਸਰ ਇਹ ਬੁਢੇਪੇ 'ਚ ਡਿਗਰੀ ਮਿਲਦੀ ਹੈ, ਮੈਂ ਤਾਂ ਹੈਰਾਨ ਹੁੰਦਾ, ਇਹ ਡਿਗਰੀ ਸਾਡੀ ਨਹੀਂ ਹੈ, ਪਰ ਗੁਰਮਤਿ ਦੇ ਸਾਰੇ ਜਿਹੜੇ ਸੰਤ ਆਪਣੇ ਆਪ ਨੂੰ ਅਖਾਉਂਦੇ ਨੇ ਸਾਰਿਆਂ ਦੇ ਨਾਲ ਲਿਖਿਆ ਹੁੰਦਾ ਸ੍ਰੀ 108, ਸ੍ਰੀ 108। ਹਾਲਾਂਕਿ ਗੁਰਬਾਣੀ ਦੀ ਗ੍ਰੈਮਰ ਦਾ ਵੀ ਪਤਾ ਕੋਈ ਨਹੀਂ, ਅਰਥਾਂ ਦਾ ਅਨਰਥ ਕਰੀ ਜਾਂਦੇ ਹੁੰਦੇ ਨੇ, ਔਰ ਇਤਿਹਾਸ ਵੀ ਉਹ ਨਹੀਂ ਸੁਣਾਉਂਦੇ, ਮਿਥਿਹਾਸ ਵੀ ਉਹਨਾਂ ਦਾ ਆਪਣਾ ਹੀ ਬਣਾਇਆ ਹੁੰਦਾ ਹੈ। ਅਤੇ ਫਿਰ ਵੀ ਸ੍ਰੀ 108, ਸ੍ਰੀ 111 ਉਹਨਾਂ ਦੇ ਨਾਲ ਲੱਗਿਆ ਹੁੰਦਾ। ਖੈਰ, ਇਹ ਤੇਵੇਂ ਵਿਚਕਾਰ ਜੋ ਹੈ ਗੱਲ ਆ ਗਈ। 60 ਉਪਨਿਸ਼ਦਾਂ ਦੇ ਗਿਆਨੀ ਇਹ ਕਹਿੰਦੇ ਨੇ ਉਹ ਆਵਾਜ਼ ਓਮ ਹੈ, ਓਮ ਧੁਨਾਕਾਰ ਆਵਾਜ਼, ਓਅੰਕਾਰ ਦੀ ਆਵਾਜ਼ ਵੀ ਧੁਨਾਕਾਰ ਹੈ, ਓਅੰਕਾਰ, ਜਿਵੇਂ ਘੜਿਆਲ ਵਜਾਇਆ ਅਤੇ ਆਹਿਸਤਾ ਆਹਿਸਤਾ ਉਹਦੀ ਧੁਨ ਮੱਧਮ ਆਉਂਦੀ ਹੈ, ਸੇਮ ਇਸ ਤਰ੍ਹਾਂ ਦੀ ਆਵਾਜ਼ ਓਅੰਕਾਰ ਦੀ ਔਰ ਇਸ ਤਰ੍ਹਾਂ ਦੀ ਆਵਾਜ਼ ਓਮ ਦੀ। ਕੁਛ ਉਪਨਿਸ਼ਦਾਂ ਦੇ ਗਿਆਨੀ ਕਹਿੰਦੇ ਨੇ ਉਹ ਓਮ ਹੈ, ਕੁਛ ਕਹਿੰਦੇ ਨੇ ਓਅੰਕਾਰ ਹੈ। ਅਤੇ ਮੈਂ ਰਾਤ ਅਰਜ਼ ਕੀਤੀ ਸੀ, 4000 ਸਾਲ ਪੁਰਾਣਾ ਤੀਰਥ ਹੈ ਭਾਰਤ ਵਿੱਚ ਨਰਮਦਾ ਦੇ ਕੰਢੇ 'ਤੇ, ਇਸ ਤੀਰਥ ਦਾ ਨਾਂ ਹੈ ਓਅੰਕਾਰ। 4000 ਸਾਲ ਪੁਰਾਣਾ ਮੰਦਰ ਹੈ, ਪਹਾੜ ਨੂੰ ਤਰਾਸ਼ ਕੇ ਜੋ ਬਣਾਇਆ ਗਿਆ, ਉਸ ਮੰਦਰ ਦਾ ਨਾਂ ਹੈ ਓਅੰਕਾਰ। ਰੇਲਵੇ ਸਟੇਸ਼ਨ ਦਾ ਨਾਂ ਓਅੰਕਾਰ ਹੈ, ਸ਼ਹਿਰ ਦਾ ਨਾਂ ਓਅੰਕਾਰ ਹੈ, ਮੰਦਰ ਦਾ ਨਾਂ ਓਅੰਕਾਰ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਕਸ਼ਣ ਦੀ ਫੇਰੀ 'ਤੇ ਇਸ ਤੀਰਥ 'ਤੇ ਆਉਂਦਿਆਂ ਜਾਂਦਿਆਂ ਰੁਕੇ ਨੇ, ਜਨਮ ਸਾਖੀ ਤਿੰਜ ਮਿਲਦਾ, ਜਾਂਦਿਆਂ ਹੀ ਰੁਕੇ ਨੇ। ਪਰ ਪਿਛਲੇ ਸਾਲ ਮੱਧੇ ਭਾਰਤ ਗੌਰਮੈਂਟ ਨੇ ਇੱਕ ਕਿਤਾਬਚਾ ਛਾਪਿਆ ਸੀ ਔਰ ਵੰਡਿਆ ਸੀ, ਐਤਕੀ ਕੁੰਭ 'ਤੇ ਵੀ ਵੰਡਿਆ ਗਿਆ, ਬਈ ਆਉਂਦਿਆਂ ਜਾਂਦਿਆਂ ਦੋਵੇਂ ਵਕਤ ਉਹ ਓਅੰਕਾਰੇਸ਼ਵਰ ਠਹਿਰੇ ਨੇ, ਓਅੰਕਾਰ ਜੀ ਦੇ ਠਹਿਰੇ ਨੇ ਗੁਰੂ ਨਾਨਕ। ਪਿੱਛੇ ਜਦ ਕੁੰਭ ਦਾ ਮੇਲਾ ਸੀ ਨਾ, ਤਾਂ ਸਰਵ ਧਰਮ ਸੰਮੇਲਨ ਸੀ, ਸਿੱਖ ਧਰਮ ਦੀ ਤਰਫੋਂ ਦਾਸ ਨੂੰ ਬੁਲਾਇਆ ਗਿਆ ਸੀ, ਮੈਂ ਪਹੁੰਚਿਆ ਸੀ। 4 ਕਰੋੜ ਦੇ ਕਰੀਬ ਮਨੁੱਖਾਂ ਨੇ 1 ਮਹੀਨੇ 'ਚ ਉਜੈਨ ਦੇ ਸਿਪਰਾ ਨਦੀ ਦੇ 'ਚ ਇਸ਼ਨਾਨ ਕੀਤਾ, 4 ਕਰੋੜ ਦੇ। ਇਹ 4 ਕਰੋੜ ਜਿੱਥੇ ਕੁੰਭ ਅਤੇ ਉਜੈਨ ਆਏ, ਇਹ ਫਿਰ ਸਾਰੇ ਓਅੰਕਾਰੇਸ਼ਵਰ ਵੀ ਗਏ। ਟੈਂਪਰੇਰੀ 4 ਪੁਲ ਨਵੇਂ ਬਣਾਉਣੇ ਪਏ ਗੌਰਮੈਂਟ ਨੂੰ, ਕਿਉਂਕਿ ਭੀੜ ਜੋ ਇਤਨੀ। ਮੰਦਰ ਦਾ ਜਾਣ ਦਾ ਰਸਤਾ ਹੋਰ ਬਣਾਇਆ ਗਿਆ, ਆਉਣ ਦਾ ਰਸਤਾ ਹੋਰ ਬਣਾਇਆ ਗਿਆ। ਇੰਨੀ ਭੀੜ ਨੇ ਜੋ ਦਰਸ਼ਨ ਕਰਨੇ, 4 ਕਰੋੜ ਨੇ 1 ਮਹੀਨੇ ਵਿੱਚ ਆਉਣਾ ਹੈ, ਲੱਖਾਂ ਦੀ ਗਿਣਤੀ ਰੋਜ਼ ਪਹੁੰਚਦੀ ਹੈ। ਉਸ ਮੰਦਰ ਤੋਂ ਕੋਈ 100 ਗਜ਼ ਦੀ ਦੂਰੀ 'ਤੇ ਗੁਰਦੁਆਰਾ ਹੈ, ਉਸ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਓਅੰਕਾਰ, ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਬਾਣੀ ਉਚਾਰਨ ਕੀਤੀ, ਜਿਸ ਬਾਣੀ ਦਾ ਨਾਂ ਹੈ ਦੱਕਣੀ ਓਅੰਕਾਰ, ਰਾਮ ਕੱਲੀ ਦੱਕਣੀ ਓਅੰਕਾਰ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਨ ਚਿਤ, ਓਅੰਕਾਰ ਸੈਲ ਜੁਗਵਾਏ, ਓਅੰਕਾਰ ਵੇਦ ਨਿਰਵਾਏ। ਮਹਾਰਾਜ ਕਹਿੰਦੇ ਸਾਰਾ ਪਸਾਰਾ ਓਅੰਕਾਰ ਤੋਂ ਹੈ। ਮਤਾ ਕੋਈ ਕਹੇ ਹੋਰ ਸ਼ਬਦ ਹੈ, ਹੋਰ ਸ਼ਬਦ ਹੈ, ਤਾਂ ਸਤਿਗੁਰ ਨੇ ਏਕਾ ਲਾਇਆ, ਨਹੀਂ, ਇੱਕ ਓਅੰਕਾਰ, ਇੱਕ ਇਹੀ ਸ਼ਬਦ ਹੈ, ਦੂਜਾ ਨਹੀਂ ਹੈ। ਇਹ ਇਸ ਵਾਸਤੇ ਵੀ ਭਾਰਤ ਦੇ ਤੇ ਇਹ 2 ਸ਼ਬਦਾਂ ਦੀ ਗੱਲ ਹੈ, ਓਅੰਕਾਰ ਅਤੇ ਓਮ। ਇਸਲਾਮ ਦੇ ਬਾਣੀ ਮੁਹੰਮਦ ਸਾਹਿਬ ਕਹਿੰਦੇ ਨੇ ਉਹ ਸ਼ਬਦ ਹੈ ਕੁਨ, तो मुसलमानां दे कौन मनदे ने, ईसाई जगत दे च मनदे ने, वो शब्द लोगोस है। गर्स के जिस जिस ढंग नाल पकड़ दे चाहिए वो अनाहद नाहद है जो सुनाई देता है। गुरु नानक नूं कहिंदे ने ओंकार, सुनाई देता है महावीर नूं कहिंदे ने ओंकार है, सुनाई देता है भगत कबीर नूं कहिंदे ने ओंकार है, और सुनाई देता है धन गुरु गोबिंद सिंह जी महाराज नूं कहिंदे ने ओंकार है। उन्हां दे बोल ओंकार आद कथने अनाद, जाप साहब ओंकार अनादि कथनी है, पहला बोल है ओंकार। ब्रह्मंड दी पहली आवाज है, पहला शब्द है। ये शब्द इसे तो ही संसार दा आवना होया, कीता पसाओ एको कवा, एक कवाओ होया ओंकार, उस तो ही संसार दा पसारा होया। किस तरह होया, तिस्ते होए लख दरिया, उसे कवाओ तो जिंदगी दे लखां दरिया पैदा हो गए, बहु अनंत सूरज पैदा हो गए जो लखे नहीं जा सकते, गिने नहीं जा सकते। एक एक सूरज दे फिर कई कई टुकड़े बने, कई कोट ससियर सूर निकत्र कई करोड़ा, एक एक सूरज दे फिर कई कई टुकड़े आए। ये जमीन उसे सूरज का एक टुकड़ा, धुंध पानी बन गई, और वो टुकड़ा जो वास्तविक अग दा गोला सी, अग दा गोला ही सी, सहजे सहजे ठंडा होने लग पाया। धुंध पानी बनी, इस अग दे गोले नू चारों पासे पानी ने घेरिया, सहजे सहजे ये अग दा गोला ठंडा होना शुरू होया। ये जिस रूप दे च प्रगट होया इनू कहिंदे ने पाहन, पाहन पानी तो प्रगट होया। साचे ते पवना भया पवने ते जल होए, पवन शब्द, साचे ते पवना भया पवने ते जल होए, जलते त्रिभुवन साजिया घट घट जोत समोए। पंज तत्तां दी पुतला है साड़ा, हर तत्त की अपनी अपनी प्रकृति है। ये जिहड़ा बोलना है ना, ये पवन करके, देही माटी बोले पवन, हुण किवें बोलदा है लंबा चौड़ा प्रकरण, मैं इस पासे ना जावां क्योंकि समा अपनी चाल नाल चलदा पिया। इस वास्ते सतगुरु ने पवन नूं गुरु कह दिता है, ना पंज तत्तां दे चों पवन नूं गुरु कह दिता है। पवन गुरु क्यों, बोलना पवन करके, संबंध जुड़दे ने बोल चाल नाल, संबंध टुटदे ने बोल चाल नाल। टुट गई प्रीत बुर बोल, दो बोल बोले मित्रता दुश्मनी च बदल गई। गंड परीति मिठे बोल, दो मिठे बोल बोले ओपरा बंदा अपना हो गया, मित्र बन गए। संबंध जुड़दे ने बोल चाल नाल। एक सियाणा मेहमान इक्को ही दिन दे च अंदाजा ला लैंदा दो बिरावां दे संबंध ठीक नहीं ने, क्यों, बोलदे ही नहीं, बोलदे ही नहीं। एक सियाणा मेहमान इक्को ही दिन दे च अंदाजा ला लैंदा है पति पत्नी दे संबंध बिगड़े हुए ने, क्यों, बोलदे ही नहीं, ते जे बोलदे ने ते कुरख्त बोलदे ने, ओ बोल बोलदे ने जिहदे नाल प्रीत टुटदी है, फौरन अंदाजा लग जांदा है। संसार नाल संबंध जुड़दे ने बोल के, निरंकार नाल भी संबंध जुड़दे ने बोल के। मोह के बोलन बोलिए जित सुन धरे प्यार, बोल के ही संबंध जुड़नगे। पर एक फर्क है, संसार दे च असी देखदे पहले आ मनुख नूं, बोलदे बाद च। निरंकार दी दुनिया च ए नहीं, बोलना पहले पएगा दिखाई बाद दे च दे। उम्मीद गल पकड़ दे चाहिए, वाहिगुरु जपना ते पहले पएगा, गुरु दी बाणी जपनी ते पहले पएगी, दिखाई बाद दे दे। क्यों, जैसे कई पशु पंछी जमदे आ उन्हां दी अखां बंद होंदियां ने, सहजे सहजे बाद च खुलदियां ने। ਜਨਮ ਤੋਂ ਸਾਡੇ ਸਰੀਰ ਦੀਆਂ ਅੱਖਾਂ ਤਾਂ ਖੁੱਲ੍ਹੀਆਂ ਹੁੰਦੀਆਂ ਨੇ, ਮਨ ਦੀਆਂ ਅੱਖਾਂ ਪੂਰੀਆਂ ਨਹੀਂ ਖੁੱਲ੍ਹੀਆਂ ਹੁੰਦੀਆਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਮਨ ਦਾ ਸਿਰਫ ਇੱਕੋ ਹੀ ਭਾਗ ਜਾਗਿਆ, ਨੌ ਭਾਗ ਸੁੱਤੇ ਹੋਏ ਨੇ। ਥੋੜ੍ਹੀ ਜਿਹੀਆਂ ਅੱਖ ਖੁੱਲ੍ਹੀ ਹੈ ਤਾਂ ਥੋੜ੍ਹੀ ਜਿਹੀਆਂ ਚੀਜ਼ਾਂ ਦੀ ਸਮਝ ਹੈ, ਬਾਕੀ ਨਹੀਂ। ਥੋੜ੍ਹੀ ਜਿਹੀਆਂ ਚੀਜ਼ਾਂ ਦੀ ਅਸਲੀਅਤ ਦਿਖਾਈ ਦਿੰਦੀ ਹੈ, ਬਾਕੀ ਨਹੀਂ। ਉਹ ਜੋ ਵਾਹਿਗੁਰੂ ਵਾਹਿਗੁਰੂ ਜਪਣਾ, ਉਹ ਜੋ ਬਾਣੀ ਜਪਣੀ ਹੈ, ਇਹ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ, ਆਪਣੇ ਆਪ ਨੂੰ ਜਗਾਉਣ ਵਾਸਤੇ। ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾਈ। ਜਿਸ ਦਿਨ ਮਨ ਪੂਰਾ ਜਾਗ ਜਾਂਦਾ ਹੈ, ਇਸ ਗ੍ਰਹਿ ਮੈਂ ਕੋਈ ਜਾਗਰਤ ਰਹਿ, ਸਾਬਤ ਵਸਤ ਉਹ ਆਪਣੀ ਰਹਿ। ਜਿਹਦਾ ਮਨ ਪੂਰਨ ਤੌਰ 'ਤੇ ਜਾਗ ਜਾਂਦਾ ਹੈ, ਉਹ ਫਿਰ ਪਰਮਾਤਮਾ ਨੂੰ ਦੇਖਣ ਦੇ ਸਫਲ ਹੋ ਜਾਂਦਾ। ਉਹ ਐਲਾਨੀਆਂ ਕਹਿ ਦਿੰਦਾ, ਦੋਏ ਦੋਏ ਲੋਚਨ ਭੇਖਾ, ਓ ਹਰ ਬਿਨ ਅਵਰ ਨ ਦੇਖ, ਨੈਣ ਰਹੇ ਰੰਗ ਲਾਈ। ਜੇ ਕਬੀਰ ਨੂੰ ਪੁੱਛੀਏ, ਧਿਆਨ ਨਾਲ ਸੁਣਨਾ, ਮੈਂ ਤੁਹਾਨੂੰ ਪਰਮਾਤਮਾ ਦੀ ਗੱਲ ਸੁਣਾ ਰਿਹਾ, ਮੇਰੀ ਸਟੱਡੀ ਹੈ, ਮੈਂ ਪੜ੍ਹਿਆ, ਮੈਂ ਸੁਣਿਆ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਇੱਕ ਅਨੁਭਵੀ ਪੁਰਸ਼, ਇੱਕ ਸੰਤ ਜਦ ਪਰਮਾਤਮਾ ਦੀ ਗੱਲ ਕਰੇਗਾ, ਸੁਣ ਕੇ ਨਹੀਂ, ਪੜ੍ਹ ਕੇ ਵੀ ਨਹੀਂ, ਉਹਦੀ ਸਟੱਡੀ ਨਹੀਂ ਹੋਵੇਗੀ, ਉਹ ਵੇਖ ਕੇ ਪਰਮਾਤਮਾ ਦੀ ਗੱਲ ਕਰੇਗਾ। ਦੋਏ ਦੋਏ ਲੋਚਨ ਭੇਖਾ, ਹਾਂ ਹਰ ਬਿਨ ਅਵਰ ਨਾ ਦੇਖਾ। ਸੰਤਨ ਕੀ ਸੁਣ ਸਾਚੀ ਸਾਖੀ, ਗੁਰੂ ਅਰਜਨ ਦੇਵ ਜੀ ਮਹਾਰਾਜ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਭੇਖੇ ਆਖੀ। ਜੋ ਅੱਖਾਂ ਨਾਲ ਵੇਖ, ਜ਼ਬਾਨ ਨਾਲ ਕਹਿ ਦਿੱਤਾ, ਇਹ ਬੋਲ ਗੁਰੂ ਗ੍ਰੰਥ ਸਾਹਿਬ ਦੇ ਔਰ ਇੱਕ ਕਵੀ ਦੀ ਕਵਿਤਾ। ਜ਼ਮੀਨ ਆਸਮਾਨ ਦਾ ਅੰਤਰ ਹੈ, ਮੈਂ ਜ਼ਮੀਨ ਆਸਮਾਨ ਦਾ ਅੰਤਰ ਕਹਿ ਰਿਹਾ, ਭਾਵੇਂ ਕਵਿਤਾ ਕਿਤਨੀ ਚੰਗੀ ਕਿਉਂ ਨਾ ਹੋਵੇ। ਇਹ ਕਵਿਤਾ ਉਹਦੇ ਦਿਮਾਗ 'ਚੋਂ ਨਿਕਲੀ ਹੈ, ਉਹਦੇ ਵਿਚਾਰ ਤੋਂ ਨਿਕਲੀ ਹੈ, ਭਾਵੇਂ ਬੜੀ ਉੱਚੀ ਹੋਵੇ, ਜ਼ਰੂਰੀ ਨਹੀਂ ਉਤਨਾ ਉੱਚਾ ਉਸਦਾ ਅਨੁਭਵ ਵੀ ਹੋਵੇ, ਉਸਦਾ ਜੀਵਨ ਵੀ ਹੋਵੇ, ਇਹ ਕੋਈ ਜ਼ਰੂਰੀ ਨਹੀਂ ਹੈ। ਜਿੰਨੀ ਉੱਚੀ ਗੱਲ ਉਹ ਕਹਿ ਰਿਹਾ, ਉਹ ਉਹਨੇ ਦੇਖੀ ਵੀ ਹੋਵੇ, ਕੋਈ ਜ਼ਰੂਰੀ ਨਹੀਂ ਹੈ। ਪਰ ਗੁਰੂ ਦੀ ਬਾਣੀ ਪਰਮਾਤਮਾ ਨੂੰ ਵੇਖ ਕੇ ਆਖੀ ਗਈ ਹੈ, ਜੋ ਵੇਖਿਆ ਉਹ ਕਹਿ ਦਿੱਤਾ ਹੈ। ਕਬੀਰ ਕਹਿੰਦੇ ਨੇ, ਮੈਂ ਪਰਮਾਤਮਾ ਦੀ ਗੱਲ ਕਰ ਰਿਹਾ ਵੇਖ ਕੇ, ਦੋਏ ਦੋਏ ਲੋਚਨ ਭੇਖਾ, ਹਾਂ ਹਰ ਬਿਨ ਅਵਰ ਨਾ ਦੇਖਾ। ਅਤੇ ਅਸੀਂ ਕਿਵੇਂ ਭਰੋਸਾ ਕਰੀਏ, ਤੁਸੀਂ ਵੇਖ ਕੇ ਗੱਲ ਕਰ ਰਹੇ ਹੋ, ਸਾਨੂੰ ਕੀ ਭਰੋਸਾ ਹੈ? ਇਹਦਾ ਪਰੂਫ ਕੀ ਹੈ? ਤੁਸੀਂ ਪਰਮਾਤਮਾ ਨੂੰ ਵੇਖਿਆ ਅਤੇ ਕਹਿ ਰਹੇ ਹੋ। ਅਸੀਂ ਕਹਿ ਸਕਦੇ ਹਾਂ, ਤੁਹਾਡੀ ਸਟੱਡੀ ਹੋਵੇਗੀ, ਤੁਸੀਂ ਸੁਣਿਆ ਹੋਵੇਗਾ, ਤੁਸੀਂ ਪੜ੍ਹਿਆ ਹੋਵੇਗਾ, ਤਾਂ ਕਹਿ ਰਹੇ ਹੋ। ਕਬੀਰ ਕਹਿੰਦੇ ਨੇ, ਹੈ ਮੇਰੇ ਕੋਲ ਪਰੂਫ, ਮੈਂ ਸਬੂਤ ਦੇ ਸਕਦਾ, ਮੈਂ ਵੇਖ ਕੇ ਕਹਿ ਰਿਹਾ। ਕੀ ਸਬੂਤ ਹੈ? ਕਬੀਰ ਕਹਿੰਦੇ ਨੇ, ਮੇਰੀ ਅੱਖਾਂ ਹੀ ਸਬੂਤ ਨੇ। ਨੈਣ ਰਹੇ ਰੰਗ ਲਾਈ, ਅਬ ਬੇਗਲ ਕਹਿਣ ਨਾ ਜਾਈ। ਮੇਰੀ ਅੱਖਾਂ 'ਚ ਤੁਹਾਨੂੰ ਰੱਬ ਦਾ ਰੰਗ ਮਿਲੇਗਾ, ਪਰਮਾਤਮਾ ਦਾ ਰੰਗ ਮਿਲੇਗਾ। ਅੰਦਰ ਕ੍ਰੋਧ ਹੋਵੇ, ਅੱਖਾਂ ਵਿੱਚ ਕ੍ਰੋਧ ਝਲਕਦਾ। ਅੰਦਰ ਲੋਭ ਹੋਵੇ, ਅੱਖਾਂ ਵਿੱਚੋਂ ਲੋਭ ਟਪਕਦਾ। ਅੰਦਰ ਪ੍ਰੇਮ ਹੋਵੇ, ਅੱਖਾਂ ਵਿੱਚੋਂ ਪ੍ਰੇਮ ਟਪਕਦਾ। ਅੰਦਰ ਵਿਕਾਰ ਹੋਵਨ, ਅੱਖਾਂ ਵਿੱਚੋਂ ਵਿਕਾਰ ਟਪਕਦੇ ਨੇ। ਪਰ ਅੰਦਰ ਨਿਰੰਕਾਰ ਹੋਵੇ, ਯਕੀਨ ਜਾਣੋ, ਅੱਖਾਂ ਵਿੱਚੋਂ ਨਿਰੰਕਾਰ ਦੀ ਝਲਕ ਟਪਕਦੀ ਹੈ। ਨੈਣ ਰਹੇ ਰੰਗ ਲਾਏ, ਆਂਖੇ ਜ਼ੁਬਾਨ ਨਹੀਂ ਲੇਕਿਨ ਬੇਜ਼ੁਬਾਨ ਨਹੀਂ। ਉਸਤਾਦ ਜ਼ੌਕ ਕਹਿੰਦੇ ਨੇ, ਠੀਕ ਹੈ, ਅੱਖਾਂ ਕੋਲ ਜ਼ਬਾਨ ਨਹੀਂ, ਲੇਕਿਨ ਇਹਨਾਂ ਨੂੰ ਕਿਧਰੇ ਬੇਜ਼ੁਬਾਨ ਨਾ ਸਮਝ ਲੈਣਾ। ਬਹੁਤ ਕੁਝ ਕਹਿ ਜਾਂਦੀਆਂ ਨੇ, ਬਹੁਤ ਕੁਝ ਕਹਿ ਜਾਂਦੀਆਂ ਨੇ। ਰਸਤੇ 'ਚ ਇੱਕ ਬੰਦਾ ਮਿਲਦਾ, ਉਹ ਕਹਿੰਦਾ, ਮਿੱਤਰਾ, ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ, ਅੱਖਾਂ ਦੱਸਦੀਆਂ ਪਈਆਂ ਨੇ, ਕੰਬਖਤ ਕਿੱਥੋਂ ਮਿਲ ਗਿਆ, ਜ਼ਰੂਰੀ ਕੰਮ 'ਤੇ ਜਾ ਰਹੇ ਸੀ, ਹੁਣ ਵਕਤ ਜ਼ਾਇਆ ਕਰੇਗਾ। ਅੱਖਾਂ ਕੁਝ ਹੋਰ ਕਹਿ ਰਹੀਆਂ, ਅੱਖਾਂ ਝੂਠ ਵੀ ਨਹੀਂ ਬੋਲ ਸਕਦੀਆਂ, ਜ਼ਬਾਨ ਝੂਠ ਬੋਲਦੀ ਹੈ, ਅੱਖਾਂ ਗਲਤ ਬਿਆਨੀ ਵੀ ਨਹੀਂ ਕਰ ਸਕਦੀਆਂ। ਤਾਂ ਮੈਂ ਅਰਜ਼ ਕਰਾਂ, ਜਿਵੇਂ ਹੱਥ ਖੋ ਵੀ ਸਕਦੇ ਨੇ, ਹੱਥ ਦੇ ਵੀ ਸਕਦੇ ਨੇ, ਅੱਖਾਂ ਬਹੁਤ ਕੁਝ ਦੇ ਜਾਂਦੀਆਂ ਨੇ, ਅੱਖਾਂ ਬਹੁਤ ਕੁਝ ਖੋਹਦੀਆਂ ਨੇ। ਇਹ ਵੀ ਮੈਂ ਅਰਜ਼ ਕਰਾਂ, ਬਹੁਤ ਕੁਝ ਖੋ ਲੈਂਦੀਆਂ। ਕਿਸੇ ਦੇ ਧਨ ਨੂੰ ਅਤੇ ਕਿਸੇ ਦੇ ਰੂਪ ਨੂੰ, ਲੋਭ ਵਸ ਹੋ ਕੇ ਦੇਖਣਾ। ਅੱਖਾਂ ਨੂੰ ਸੰਸਕ੍ਰਿਤ ਦੇ ਵਿੱਚ ਕਹਿੰਦੇ ਨੇ ਲੋਚਨ, ਅਤੇ ਤੱਕੜੀ ਨੂੰ ਕਹਿੰਦੇ ਨੇ ਲੋਚਾ। ਇਹ ਦੋਵੇਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨੇ, ਲੋਚਨ ਲੋਚਾ। ਇਹ ਲੋਚਾ ਕਿਸੇ ਦੇ ਰੂਪ 'ਤੇ ਟਿਕ ਜਾਏ ਹਟੇ ਹੀ ਨਾ, ਇਹ ਦ੍ਰਿਸ਼ਟੀ ਹਟੇ ਹੀ ਨਾ, ਫਿਰ ਉਸੇ ਨੂੰ ਕਹਿੰਦੇ ਨੇ ਗੁਸਤਾਖੀ, ਮਾਫ, ਲੋਚਾ। ਲੋਚਨ ਲੋਚਾ, ਲੋਚਾ ਗਾਲ ਹੈ, ਇਹ ਤਾਂ ਲੋਚਾ ਹੈ। ਇਹ ਤਾਂ ਅੱਖਾਂ ਨਾਲ ਅਗਲੇ ਦੀ ਅਸਮਤ ਲੁੱਟਦਾ ਪਿਆ, ਇਹ ਤਾਂ ਅੱਖਾਂ ਦੇ ਨਾਲ ਅਗਲੇ ਦੀ ਇੱਜ਼ਤ ਪਿਆ ਲੁੱਟਦਾ, ਇਹ ਤਾਂ ਲੁੱਚਾ ਹੈ, ਗਾਲ ਹੈ। ਲੇਕਿਨ ਲੁੱਚਾ ਦਾ ਮਤਲਬ ਇਤਨਾ ਹੀ ਹੈ, ਲੋਭ ਵਸ ਹੋ ਕੇ, ਵਾਸ਼ਨਾ ਵਸ ਹੋ ਕੇ ਕਿਸੇ ਦੇ ਰੂਪ ਨੂੰ ਵੇਖਣਾ ਜਾਂ ਕਿਸੇ ਦੇ ਧਨ ਨੂੰ ਵੇਖਣਾ। ਗੁਸਤਾਖੀ ਮਾਫ, ਮੈਨੂੰ ਕਹਿਣ ਦੇਣਾ, ਕਈਆਂ ਦੇ ਹੱਥ ਚੋਰ ਨਹੀਂ ਆਉਂਦੇ, ਨਜ਼ਰਾਂ ਚੋਰ ਆਉਂਦੀਆਂ ਨੇ। ਕਈਆਂ ਦੇ ਹੱਥ 'ਤੇ ਨਹੀਂ ਖੋਂਦੇ, ਕਿਉਂ? ਡਰ ਹੈ ਕਾਨੂੰਨ ਦਾ, ਸਮਾਜ ਦਾ। ਹੱਥਕੜੀਆਂ ਨੇ ਜੇਲ੍ਹਾਂ ਨੇ, ਹੱਥਾਂ ਨੂੰ ਹੱਥਕੜੀਆਂ ਪੈ ਸਕਦੀਆਂ ਨੇ, ਨਜ਼ਰਾਂ ਨੂੰ ਕੌਣ ਹੱਥਕੜੀਆਂ ਪਾਏਗਾ? ਕਿਸ ਨੇ ਪਾਣੀ? ਕਾਨੂੰਨ ਪਾ ਸਕਦਾ, ਸਮਾਜ ਪਾ ਸਕਦਾ। ਯਕੀਨ ਜਾਣੋ, ਹੱਥ ਮਨੁੱਖ ਦੇ ਬਿਲਕੁਲ ਸਾਫ਼ ਸੁਥਰੇ ਨੇ, ਇਤਨੇ ਮੈਲੇ ਨਹੀਂ। ਅਜੋ ਕਿ ਸੰਸਾਰ ਵਿੱਚ ਮਨੁੱਖ ਦੀਆਂ ਜਿਤਨੀਆਂ ਨਜ਼ਰਾਂ ਮੈਲੀਆਂ ਨੇ, ਇਤਨੇ ਹੱਥ ਅਤੇ ਕੱਪੜੇ ਮੈਲੇ ਨਹੀਂ ਨੇ। ਨਜ਼ਰਾਂ ਬਹੁਤ ਮੈਲੀਆਂ, ਬਹੁਤ ਮੈਲੀਆਂ। ਲੋਚਨ ਲੋਚਾ ਲੁੱਚਾ, ਇਸ ਸੰਬੰਧ ਦੇ ਉੱਤੇ ਮੈਂ ਕਾਫ਼ੀ ਕੁਛ ਲਿਖਿਆ ਵੀ ਹੈ ਨਜ਼ਰਾਂ ਦੇ ਉੱਤੇ। ਖੈਰ, ਮੈਂ ਅਰਜ਼ ਕਰਾਂ, ਕਬੀਰ ਕਹਿੰਦੇ ਨੇ ਇਹ ਨਜ਼ਰਾਂ ਹੀ ਮੇਰੇ ਕੋਲ ਪਰੂਫ ਨੇ, ਅੱਖਾਂ ਹੀ ਮੇਰੇ ਕੋਲ ਪਰੂਫ ਨੇ, ਮੇਰੀ ਅੱਖਾਂ ਨੇ ਪ੍ਰਭੂ ਨੂੰ ਵੇਖਿਆ, ਜੋ ਮੈਂ ਵੇਖਿਆ ਅਤੇ ਕਹਿ ਰਿਹਾ। ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖਾ। ਤੋ ਮੈਂ ਅਰਜ਼ ਕਰਾਂ, ਇਹ ਅਨੁਭਵੀ ਪੁਰਸ਼ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੋਲ, ਇਹ ਕਿਸੇ ਕਵੀ ਦੇ ਬੋਲ ਨਹੀਂ ਨੇ, ਇਹ ਬ੍ਰਹਮ ਵਾਕ ਨੇ। ਕੀ ਬੋਲੀਏ, ਪਰਮਾਤਮਾ ਨਾਲ ਸੰਬੰਧ ਜੁੜ ਜਾਏ, ਉਹ ਬੋਲ ਬੋਲੋ ਜੋ ਆਏ ਹੀ ਪਰਮਾਤਮਾ ਤੋਂ ਨੇ। ਪਰਮਾਤਮਾ ਨਾਲ ਜੋੜਨਗੇ ਪਰਮਾਤਮਾ ਦੇ ਬੋਲ, ਆਪਣੇ ਬੋਲ ਨਹੀਂ ਜੋੜ ਸਕਦੇ। ਆਪਣੀਆਂ ਕਿਤਨੀਆਂ ਹੀ ਕਵਿਤਾਵਾਂ ਹੋ ਜਾਣ, ਕੁਛ ਵੀ ਨਹੀਂ ਹੈ। ਇਹ ਗੁਰਬਾਣੀ ਜਪੋਗੇ ਤਾਂ ਖੇਡ ਬਣ ਜਾਏਗੀ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ। ਇੱਕ ਬੜਾ ਭਾਰੀ ਭੁਲੇਖਾ ਹੈ, ਭਾਈ ਵਾਹਿਗੁਰੂ ਵਾਹਿਗੁਰੂ ਜਪਣਾ ਸਿਮਰਨ ਹੈ, ਬਾਣੀ ਪੜ੍ਹਨੀ ਨਿਤਨੇਮ ਹੈ, ਸਿਮਰਨ ਨਹੀਂ। ਗੁਰਮੁਖ ਬਾਣੀ ਨਾਮ ਹੈ, ਨਾਮ ਹਿਰਦੇ ਵਸਾਈ। ਕੌਣ ਕਹਿੰਦਾ ਬਾਣੀ ਜਪਣੀ ਨਾਮ ਜਪਣਾ ਨਹੀਂ ਹੈ? ਸਿਮਰਨ ਦਾ ਮਤਲਬ ਹੈ ਯਾਦ ਕਰਨਾ, ਅਤੇ ਜੇ ਵਾਹਿਗੁਰੂ ਵਾਹਿਗੁਰੂ ਕਰਦਾ ਪਿਆ ਅੰਦਰ ਯਾਦ ਨਹੀਂ ਚੱਲਦੀ ਪਈ, ਤਾਂ ਵਾਹਿਗੁਰੂ ਵਾਹਿਗੁਰੂ ਕੀ ਪਿਆ ਕਰਦਾ? ਕੁਛ ਵੀ ਨਹੀਂ, ਐਵੇਂ ਹਵਾ 'ਚ ਉੱਡ ਜਾਏਗਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਦਾ ਜਪਣਾ ਆਪਣੇ ਆਪ ਨੂੰ ਜਗਾਉਣ ਵਾਸਤੇ, ਪਰਮਾਤਮਾ ਨੂੰ ਸੁਣਾਉਣ ਵਾਸਤੇ ਨਹੀਂ। ਜਿਤਨਾ ਮਨ ਜਾਗਦਾ ਜਾਏਗਾ ਬਾਣੀ ਦੇ ਜਪ ਨਾਲ, ਵਾਹਿਗੁਰੂ ਦੇ ਜਪ ਨਾਲ, ਉਤਨਾ ਹੀ ਪਰਮਾਤਮਾ ਦਾ ਪਤਾ ਚੱਲਦਾ ਜਾਏਗਾ, ਪਤਾ ਚੱਲਦਾ ਜਾਏਗਾ। ਹੁਣ ਮੈਂ ਅਰਜ਼ ਕਰਾਂ, ਅਨੰਤ ਕਾਲ ਪਹਿਲੇ, ਅਰਬਾਂ ਖਰਬਾਂ ਸਾਲ ਪਹਿਲੇ, ਧੁੰਦ ਸੀ, ਅੰਧਕਾਰ ਸੀ, ਇੱਕ ਧਮਾਕਾ ਹੋਇਆ, ਆਵਾਜ਼ ਹੋਈ, ਇੱਕ ਜ਼ਬਾਨ ਹੋ ਕੇ ਸਵਾਮੀ ਮਹਾਂਵੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ, ਭਗਤ ਕਬੀਰ ਅਤੇ ਉਪਨਿਸ਼ਦਾਂ ਦੇ 60 ਰਿਸ਼ੀ ਕਹਿ ਰਹੇ ਨੇ, ਉਹ ਆਵਾਜ਼ ਸੀ, ਉਹ ਅੰਕਾਰ, ਉਹ ਅੰਕਾਰ। ਇੱਕ ਇੱਕ ਦਾ ਖੁਲਾਸਾ ਹੁਣ ਮੈਂ ਨਾ ਕਰਾਂ, ਇਹ ਗੱਲ ਵੱਖਰੀ ਹੈ। ਬਾਕੀ ਕਹਿੰਦੇ ਨੇ ਓਮ, ਕਿਉਂਕਿ ਇਹ ਵੀ ਮੈਂ ਦੁਹਰਾ ਦਿਆਂ, ਔਰ ਮੈਂ ਇਸਦਾ ਖੰਡਨ ਵੀ ਨਹੀਂ ਕਰਾਂਗਾ, ਕਿਉਂਕਿ ਉਹਨਾਂ ਨੂੰ ਓਮ ਪਕੜ ਦੇ 'ਚ ਆਇਆ, ਉਹਨਾਂ ਦੀ ਪਕੜ ਦੇ 'ਚ ਆਇਆ ਓਮ, ਕਿਸੇ ਦੀ ਪਕੜ ਦੇ 'ਚ ਆਇਆ ਉਹ ਅੰਕਾਰ। ਜੈਨ ਧਰਮ ਭਾਵੇਂ ਗਿਣਤੀ ਦੇ 'ਚ ਬਹੁਤ ਥੋੜ੍ਹੇ ਨੇ, ਇਹ ਕਹਿੰਦੇ ਨੇ ਭਾਰਤ ਦੇ 60 ਲੱਖ ਤੋਂ ਜ਼ਿਆਦਾ ਨਹੀਂ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ, ਇਤਨੇ ਹੀ ਨੇ। ਇਹਨਾਂ ਦਾ ਪੈਗੰਬਰ, ਇਹਨਾਂ ਦਾ ਅਵਤਾਰ ਮਹਾਂਵੀਰ ਹੈ, ਉਹ ਕਹਿੰਦਾ ਜਗਤ ਬਣਿਆ ਓਅੰਕਾਰ ਦੀ ਧੁੰਨ ਤੋਂ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਓਅੰਕਾਰ ਆਦ ਕਥਨੀ ਅਨਾਦ, ਕਬੀਰ ਵੀ ਕਹਿੰਦੇ ਨੇ ਓਅੰਕਾਰ ਆਦ ਮੈਂ ਜਾਣਾ, ਲਿਖੇ ਰਮੇਟੇ ਤਾਂ ਇਹ ਨਮਾਨਾ। ਤਾਂ ਹੁਣ ਮੈਂ ਦੁਹਰਾ ਦਿਆਂ, ਮਾਂ ਬਾਪ ਤੋਂ ਇਹ ਸਰੀਰ ਆਇਆ, ਚੂੰਕਿ ਸ਼ਬਦ ਤੋਂ ਸੰਸਾਰ ਆਇਆ, तो शरीर दे मां बाप की अंश मौजूद है, संसार दे शब्द मौजूद है, और शब्द व्यापक है। घट घट वाजे नाथ, घट घट दे वज रहा है, सुनाई क्यों नहीं दे रहा? दरअसल मन बोलता है, मन चुप करे तो सुनाई देवे। जिस दिन मन चुप करेगा सुनाई देगा। धर्म की सारी साधना मन को चुप कराने वास्ते है। सनातन मत के कुछ ऋषियों ने इस इंज अपनाया भी, चलो जिन्ने चिर तक मन नहीं चुप करता जबान नु पहले चुप कर दे, जबान नाल नहीं बोल दे, शायद किसी दिन मन भी चुप कर जाए। इस नाल गुरु नानक सहमत नहीं होए। गुरु नानक कहिंदे ने चुप है चुप ना हो गई जे लाए रहा लवतार। जबान दे चुप करन नाल मन चुप नहीं करता। एक बंदा चुप बैठा है, मन दी दुनिया च बड़ा रोला मचिया है, बहुत शोर शराब, किधरे चुप ना समझ लेना किसी नु, मन बोलता पे। रात को सुपने की दुनिया रच के भी बोलता, चुप तो उक्की नहीं करता, उक्की नहीं करता। धर्म की साधना मन चुप करे, अनाहद नाद सुनाई देगा। उस अनाहद नाद में हजारा तरह का राग है, हजारा तरह के साजा की आवाज़ है। वाजे नाद अनेक असंखा, केते वावण हारे, केते राग परिसों कहीं, केते गावण हारे। जब कोई उस अनाहद नाद को सुन लेंदा है, वो संगीत नू भी जन्म दे सकता है, कविता नू भी जन्म दे सकता है। उदी कविता अमृतमई बाणी होवेगी, परमात्मा दे बोल होणगे, उहदे अपने नहीं होणगे, क्योंकि अनाहद नाद तो आ रही है, उहदा अपना मन चुप कर गया। गुरु नानक देव जी महाराज कहिंदे ने, हो आपो बोल न जाणदा, ओ कहा सब हुक्म आओ जी, मेरा मन तो चुप कर गया, कुछ कहिंदा ही नहीं। पर इतना तुसी आखे ए प्रभु बोलता है, जैसे मैं आवे कसम की बाणी। पहले दिन जब गुफा विच मुहम्मद साहब की समाधि लगी है, उन्होंने कंबड़ी छिड़ गई सी। घर आए, उन्होंने बेगम हजरत खजीजा ने तीन चार कंबल पा दिते, लिटाया भी शायद ठंड लग गई है। बैठ गए, उन्होंने जबान तो कुरान दिया आयता निकली। शायद आपको पता होवे मुहम्मद साहब बिल्कुल अनपढ़ सन, बिल्कुल अनपढ़, दो साल दे सन मां गुजर गई, छे साल दे सन प्यो गुजर गया, पाले है चाचे ने अबू तालब ने, यतीम अनपढ़ रह गए। दूसरा मैं ये अर्ज करा, खदीजा मुहम्मद साहब खदीजा दे मुलाजम सन, ओदा समान लेके दमशक दे बसरा दे बगदाद दे जाके बेचते सन, करबला दे जाके बेचते सन, पाई पाई का हिसाब दे देंदे सन। ईमानदार बड़े सन, शरीफ बड़े सन। मालकिन ते ए नौकर का रिश्ता फिर पति पत्नी दे बदले। खदीजा 40 साल दी सी, मुहम्मद साहब 25 साल दे सन, ये रिश्ता होया है, निकाह होया है। खदीजा 40 साल दी सी, मुहम्मद साहब 25 साल दे सन। रोज़ गुफा विच जाके रात को अभ्यास करते सन। अज उस गुफा तक जो कहिंदे ने 14 मील का रस्ता सी, सऊदी गवर्नमेंट ने टनल बना दिती है, हुण 3 किलोमीटर का रह गया। सारे उस टनल दे लंघ के जाते हैं। पिछले साल उस टनल दे भगदड़ भी मच गई सी, सैकड़े बंदे मर गए सन, क्योंकि लखां दा इकट्ठ उत्थों लंघदा है। उस गुफा तक सारे जाते ने, उस गुफा नू सजदा करते ने, भई इत्थे पहली समाधि मुहम्मद साहब की लगी सी। जैसे वापस आए ने घर, कंबड़ी छिड़ी हुई, कंबल ते कंबल पाए खदीजा ने, फिर बैठ गए, पसीना भी आ रहा और कंबड़ी भी छिड़ रही है। फिर जबान चो तरन्नुम दे आयतां निकलियां कुरान दियां, दंग रह गई खदीजा। कह लगी, हजरत ये बोल थोड़े नहीं ने, थोड़े नहीं ने, तुसी ते अनपढ़ो। चूंकि वो जिहड़े बोल सन वो काफिया ते रदीफ, बिल्कुल कावे शैली दे, और तनन्नम दे दंग रह गए, ये बोल थोड़े नहीं ने। मुहम्मद साहब कहिंदे ने, हाँ खदीजा तू ठीक पकड़े है। इस वास्ते इस्लामी जगत च कहिंदे ने, पहली मुसलमान खदीजा हुई है। सिख जगत दे प्रिंसिपल गंगा सिंह जी कहिंदे सन, ਸਿੱਖੀ ਬੇਬੇ ਨਾਨਕੀ ਤੋਂ ਸ਼ੁਰੂ ਹੋਈ ਹੈ। ਸਾਰਿਆਂ ਦੇ ਭਰੋਸੇ ਟੁੱਟ ਗਏ ਸਨ, ਬੇਬੇ ਨਾਨਕੀ ਦਾ ਨਹੀਂ ਟੁੱਟਿਆ ਸੀ, ਉੱਥੋਂ ਸ਼ੁਰੂ ਹੋਈ ਹੈ। ਕੁਛ ਤਾਂ ਕਹਿੰਦੇ ਨੇ ਅਕੀਦਤ ਅਤੇ ਭਾਗਵਤ ਦਾ ਸੰਦੇਸ਼ ਇਹ ਦ੍ਰੋਪਦੀ ਤੋਂ ਸ਼ੁਰੂ ਹੋਇਆ, ਕੁਛ ਤਾਂ ਇੱਥੇ ਤੱਕ ਕਹਿੰਦੇ ਨੇ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਇਹ ਮਸਲਾ ਕਿਸੇ ਵਕਤ ਫਿਰ ਰੱਖਾਂਗੇ ਤੁਹਾਡੇ ਸਾਹਮਣੇ। ਪਹਿਲੀ ਮੁਸਲਮਾਨ ਖਦੀਜਾ ਨੂੰ ਮੰਨਦੇ ਨੇ, ਇਹ ਬੋਲ ਤੁਹਾਡੇ ਨਹੀਂ ਨੇ। ਅਤੇ ਮੁਹੰਮਦ ਸਾਹਿਬ ਕਹਿੰਦੇ ਨੇ ਤੂੰ ਠੀਕ ਪਕੜਿਆ, ਮੈਂ ਤਾਂ ਚੁੱਪ ਕਰ ਗਿਆ, ਮੁਹੰਮਦ ਤਾਂ ਚੁੱਪ ਕਰ ਗਿਆ, ਪਤਾ ਨਹੀਂ ਖੁਦਾ ਕੀ ਬੋਲੀ ਜਾ ਰਿਹਾ, ਮੇਰੀ ਸਮਝ 'ਚ ਵੀ ਨਹੀਂ, ਮੇਰੀ ਸਮਝ 'ਚ ਵੀ ਨਹੀਂ। ਮੈਂ ਇੱਕ ਦਿਨ ਰਵਿੰਦਰ ਨਾਥ ਟੈਗੋਰ ਦੀ ਜੀਵਨ ਕਥਾ ਪੜ੍ਹ ਰਿਹਾ ਸੀ, ਉਹਨਾਂ ਦਾ ਸ਼ਾਂਤੀ ਨਿਕੇਤਨ ਮੈਂ ਦੇਖਣ ਵਾਸਤੇ ਗਿਆ ਸੀ ਆਸਨਸੋਲ ਤੋਂ। ਭਾਵੇਂ ਉੱਥੇ ਮੈਂ ਬਲੈਕ ਬੋਰਡ 'ਤੇ ਲਿਖਿਆ ਸ਼ਬਦ ਦੇਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ, ਪ੍ਰਭ ਜੂ ਤੋਕੇ ਲਾਜ ਹਮਾਰੀ, ਨੀਲਕੰਠ ਨਰ ਹਰ ਨਾਰਾਇਣ, ਨੀਲ ਬਸਨ ਬਨਵਾਰੀ। ਮੈਂ ਉੱਥੇ ਕਹਿ ਬੈਠਾ, ਮੈਂ ਕਿਹਾ ਇਹ ਸ਼ਬਦ ਤਾਂ ਦਸਵੇਂ ਪਾਤਸ਼ਾਹ ਦਾ ਹੈ ਜਿਹੜਾ ਬਲੈਕ ਬੋਰਡ 'ਤੇ ਲਿਖਿਆ ਹੈ, ਇਸ ਤੋਂ ਤੁਸੀਂ ਕੀ ਸਿਖਾਉਂਦੇ ਹੋ? ਕਹਿੰਦੇ ਇੱਕ ਕਾਵਿ ਸ਼ੈਲੀ ਨੂੰ ਗੁਰੂ ਗੋਬਿੰਦ ਸਿੰਘ ਨੇ ਜਨਮ ਦਿੱਤਾ ਹੈ, ਇਸ ਸ਼ਬਦ ਦੇ ਰਾਹੀਂ ਅਸੀਂ ਇਹ ਵਿਦਿਆਰਥੀਆਂ ਨੂੰ ਸਿਖਾਉਂਦੇ ਹਾਂ। ਮੈਂ ਕਿਹਾ ਇਹਦੇ 'ਚ ਕੀ ਹੈ, ਮੈਨੂੰ ਦੱਸੋ ਜ਼ਰਾ, ਮੈਨੂੰ ਵੀ ਪਕੜ 'ਚ ਨਹੀਂ ਹੈ ਮੇਰੀ, ਮੈਨੂੰ ਦੱਸੋ। ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਜਿਸ ਅੱਖਰ ਨੂੰ ਪਹਿਲੇ ਵਰਤਦੇ ਨੇ ਉਹ ਸਾਰੀ ਪੰਕਤੀ ਵਿੱਚ ਉਹ ਅੱਖਰ ਪਹਿਲੇ ਹੀ ਰਹਿੰਦਾ। ਜਿਵੇਂ ਪਹਿਲੀ ਪੰਕਤੀ 'ਤੇ ਅਸਥਾਈ ਹੈ, ਪ੍ਰਭ ਜੂ ਤੋਖੇ ਲਾਜ ਹਮਾਰੀ, ਹੁਣ ਨੰਨੇ ਨੂੰ ਲੈਂਦੇ ਨੇ, ਨੀਲਕੰਠ, ਨੀਲਕੰਠ ਇੱਕ ਸ਼ਬਦ ਹੈ, ਨੀਲਕੰਠ ਨਰ ਹਰ ਨਾਰਾਇਣ, ਨੀਲ ਬਸਨ ਬਨਵਾਰੀ, ਇੱਕੋ ਸ਼ਬਦ ਨੰਨਾ ਚੱਲਦਾ। ਫਿਰ ਪੱਪਾ ਚੱਲੇਗਾ, ਪਰਮ ਪੁਰਖ ਪਰਮੇਸ਼ਰ ਸਵਾਮੀ ਪਾਵਨ ਪਵਨ ਆਹਾਰੀ। ਫਿਰ ਮੰਬਾ ਚੱਲੇਗਾ, ਮਾਧੋ ਮਹਾਜੋਤ, ਮਹਾਜੋਤ ਇੱਕੋ ਹੀ ਸ਼ਬਦ ਹੈ, ਮਾਧੋ ਮਹਾਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ। ਮੈਨੂੰ ਕਹਿਣ ਲੱਗੇ ਅਸੀਂ ਇਹ ਕਾਵਿ ਸ਼ੈਲੀ ਇਸ ਤੋਂ ਸਿੱਖਦੇ ਹਾਂ। ਮੈਂ ਕਿਹਾ ਧੰਨੋ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਨੂੰ ਇਸ ਤਰ੍ਹਾਂ ਪਕੜਿਆ ਤਾਂ ਹੈ, ਸਾਡੀ ਤਾਂ ਕੱਖ ਸਮਝ 'ਚ ਨਹੀਂ ਆਇਆ, ਸਾਡੇ ਵਿੱਚ ਤਾਂ ਕਈ ਦਸਮ ਗ੍ਰੰਥ ਦੀ ਨਿੰਦਾ ਕਰਨ 'ਤੇ ਤੁਲ ਪਏ ਨੇ, ਸਮਝ ਕੱਖ ਨਹੀਂ ਆਇਆ, ਕੁਛ ਵੀ ਪਤਾ ਨਹੀਂ। ਕਹਿੰਦੇ ਨੇ ਉਹਦੇ 'ਚ ਤ੍ਰਿਆ ਚਰਿੱਤਰ ਹੈ। ਇੱਕ ਮਿੰਟ ਜ਼ਰਾ ਖਾਮੋਸ਼ੀ ਨਾਲ ਸੁਣਨਾ। ਤ੍ਰਿਆ ਚਿੱਤਰ ਦੇ 'ਚ ਕਾਮ ਦੀਆਂ ਬਾਰੀਕੀਆਂ ਨੂੰ, ਉਤਾਰ ਚੜਾਅ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵਰਣਨ ਕੀਤਾ ਹੈ। ਕਿਉਂ ਕੀਤਾ ਹੈ? ਰਿਸ਼ੀ ਵਾਤਸਾਇਨ ਨੇ ਪੂਰਾ ਇੱਕ ਗ੍ਰੰਥ ਲਿਖਿਆ, ਉਹਨੂੰ ਕਾਮ ਸੂਤਰ ਕਹਿੰਦੇ ਨੇ, ਲਿਖਿਆ ਉਸਨੇ ਸਾਰਾ ਗ੍ਰੰਥ ਰਾਮ 'ਤੇ ਨਹੀਂ ਲਿਖਿਆ, ਪ੍ਰਭੂ ਦੇ ਨਾਮ 'ਤੇ ਨਹੀਂ ਲਿਖਿਆ, ਕਾਮ 'ਤੇ ਲਿਖਿਆ। ਸਾਰਾ ਹਿੰਦੂ ਸਮਾਜ ਉਸਨੂੰ ਰਿਸ਼ੀ ਕਹਿੰਦਾ, ਰਿਸ਼ੀ ਵਾਤਸਾਇਨ, ਲਿਖਿਆ ਉਸਨੇ ਕਾਮ 'ਤੇ। ਅਤੇ ਉਹਨੇ ਬੜੀ ਪ੍ਰਬਲ ਦਲੀਲ ਦਿੱਤੀ ਹੈ, ਹੰਕਾਰ 'ਤੇ ਬੋਲਿਆ ਜਾ ਸਕਦਾ, ਲਿਖਿਆ ਵੀ ਜਾ ਸਕਦਾ, ਅਸ਼ਲੀਲ ਨਹੀਂ ਹੈ। ਲੋਭ 'ਤੇ ਬੋਲਿਆ ਵੀ ਜਾ ਸਕਦਾ, ਲਿਖਿਆ ਵੀ ਜਾ ਸਕਦਾ, ਅਸ਼ਲੀਲ ਨਹੀਂ ਹੈ। ਕ੍ਰੋਧ 'ਤੇ ਲਿਖਿਆ ਵੀ ਜਾ ਸਕਦਾ, ਬੋਲਿਆ ਵੀ ਜਾ ਸਕਦਾ, ਅਸ਼ਲੀਲ ਨਹੀਂ ਹੈ। ਸਿਰਫ ਕਾਮ 'ਤੇ ਬੋਲਣਾ ਅਤੇ ਲਿਖਣਾ ਇਹ ਅਸ਼ਲੀਲ ਹੋ ਗਿਆ, ਜਿਹੜਾ ਸਾਰੀ ਦੁਨੀਆ ਨੂੰ ਭ੍ਰਸ਼ਟ ਕਰ ਦਿੰਦਾ। ਇਸਤਰੀ ਨੂੰ ਇਸਤਰੀ ਨਹੀਂ ਰਹਿਣ ਦਿੰਦਾ, ਗਨਕਾ ਬਣਾ ਦਿੰਦਾ, ਪੁਰਸ਼ ਨੂੰ ਪੁਰਸ਼ ਨਹੀਂ ਰਹਿਣ ਦਿੰਦਾ, ਬਲਾਤਕਾਰੀ ਬਣਾ ਦਿੰਦਾ। ਇਸ ਦੇ ਉੱਤੇ ਬੋਲਣਾ ਅਤੇ ਲਿਖਣਾ ਅਸ਼ਲੀਲ ਕਿਸ ਤਰ੍ਹਾਂ ਹੋਇਆ? ਰਿਸ਼ੀ ਵਾਤਸਾਇਨ ਦੀ ਇਸ ਦਲੀਲ ਦੇ ਸਮੇਂ ਉਸ ਸਮੇਂ ਦਾ ਸਮਾਜ ਚੁੱਪ ਕਰ ਗਿਆ ਸੀ, ਔਰ ਉਹ ਰਿਸ਼ੀ ਜਾਣ ਕੇ ਪੂਜਿਆ ਗਿਆ, ਉਹ ਰਿਸ਼ੀ ਜਾਣ ਕੇ ਸਤਿਕਾਰਿਆ ਗਿਆ। ਸਮਾਪਤੀ ਕਰਾਂ ਮੈਂ। ਸਾਡੇ ਵਿੱਚ ਜਣਾ ਖਣਾ ਖੜਾ ਹੋ ਜਾਂਦਾ ਹੈ, ਨਹੀਂ ਜੀ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ, ਰਚਨਾ ਨਹੀਂ, ਰਚਨਾ ਨਹੀਂ। ਮੈਂ ਅਰਜ਼ ਕਰਾਂ, ਗੁਰੂ ਗੋਬਿੰਦ ਸਿੰਘ ਦੀ ਰਚਨਾ ਤੋਂ ਚੰਗੇ ਚੰਗੇ ਸਿਆਣੇ ਪ੍ਰੇਰਨਾ ਲੈਂਦੇ ਪਏ ਨੇ, ਕੁਝ ਸਿੱਖਦੇ ਪਏ ਨੇ, ਕੁਝ ਸਿੱਖਣ ਦੀ ਕੋਸ਼ਿਸ਼ ਕਰੋ ਉਹਨਾਂ ਦੀ ਰਚਨਾ ਤੋਂ। ਠੀਕ ਹੈ, ਪੁਰਾਣਾ ਇਤਿਹਾਸ ਸਤਿਗੁਰਾਂ ਨੇ ਲਿਖਿਆ, ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤਾ, 24 ਅਵਤਾਰਾਂ ਦੀ ਕਥਾ ਹੈ। ਔਰ ਸਤਿਗੁਰ ਸਾਫ਼ ਲਿਖਦੇ ਪਏ ਨੇ, ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਣਾਏ, ਅਵਰ ਬਾਸਨਾ ਨਾਏ ਪ੍ਰਭ ਧਰਨ ਜੁਦ ਕੇ ਚਾਹੇ। ਮੈਂ ਇਹ ਸਿਰਫ ਟੀਕਾ ਕੀਤਾ ਹੈ, ਮੇਰੇ ਆਪਣੇ ਵਿਚਾਰ ਨਹੀਂ ਨੇ ਗੁਰੂ ਗੋਬਿੰਦ ਸਿੰਘ, ਮੈਂ ਭਾਸ਼ਾ ਕੀਤੀ ਹੈ। ਤਾਂ ਗੱਲ ਖਤਮ ਹੋ ਗਈ, ਇਲਜ਼ਾਮ 'ਤੇ ਗੁਰੂ ਗੋਬਿੰਦ ਸਿੰਘ 'ਤੇ ਉਂਝ ਨਹੀਂ ਆਉਂਦਾ, ਪਰ ਕੀਤਾ ਕੀ ਜਾਏ, ਅਕਲ ਨੂੰ ਤਾਲੇ ਲਾ ਦਿਓ ਅਤੇ ਗੁਰੂ ਗੋਬਿੰਦ ਸਿੰਘ ਦੀ ਹਰ ਦਿਨ ਨੂੰ ਖੰਡਨ ਕਰੀ ਜਾਓ, ਦੂਆਂਦਾਰ ਬੋਲੀ ਜਾਓ ਜਿਹਨਾਂ ਨੂੰ ਕੱਖ ਨਹੀਂ ਪਤਾ, ਸਾਰੀ ਜ਼ਿੰਦਗੀ ਕਿਸੇ ਹੋਰ ਪਾਸੇ ਰੋਲਦੇ ਨੇ, ਬੁਢੇਪੇ ਜੋ ਹੈ ਕੌਮ ਨੂੰ ਭ੍ਰਸ਼ ਕਰਨ ਵਾਸਤੇ ਗਲਤ ਬੋਲਣੀਆਂ ਬੋਲਣ ਸ਼ੁਰੂ ਕਰ ਦਿੰਦੇ ਨੇ ਅਤੇ ਲਿਖਣਾ ਸ਼ੁਰੂ ਕਰ ਦਿੰਦੇ ਨੇ, ਜਿਹਦੇ ਨਾਲ ਆਮ ਸਮਾਜ ਗਲਤ ਫਹਿਮੀ 'ਚ ਪੈ ਜਾਂਦਾ। ਖੈਰ ਮੁਕਤਸਰ ਜਿਹਾ ਮੈਂ ਅਰਜ਼ ਕਰਾਂ, ਸ਼ਾਂਤੀ ਨਿਕੇਤਨ ਦੇ 'ਚ ਉਸ ਸ਼ਬਦ ਤੋਂ ਕਵਿਤਾ ਬਣਾਉਣ ਦੀ ਸ਼ੈਲੀ, ਨਵੀਂ ਸ਼ੈਲੀ ਕਹਿੰਦੇ ਜੀ, ਇਸ ਨੂੰ ਜਨਮ ਗੁਰੂ ਗੋਬਿੰਦ ਸਿੰਘ ਨੇ ਦਿੱਤਾ, ਅਸੀਂ ਸਿੱਖਦੇ ਹਾਂ, ਅਸੀਂ ਸਿੱਖਣ ਦੀ ਜੋ ਹੈ ਕੋਸ਼ਿਸ਼ ਪੈ ਕਰਦੇ ਹਾਂ, ਅਸੀਂ ਜਾਣਨ ਦੀ ਜੋ ਹੈ ਕੋਸ਼ਿਸ਼ ਪੈ ਕਰਦੇ ਹਾਂ। ਖੈਰ ਲਮਕਾਵਾਂ ਨਾ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਉਹ ਸ਼ਬਦ ਓਅੰਕਾਰ ਸੀ, ਜੈਸੇ ਓਅੰਕਾਰ ਦੀ ਧੁਨ ਹੋਈ ਅਨੰਤ ਸੂਰਜ ਪ੍ਰਗਟ ਹੋਏ, ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਔਰ ਉਹ ਧੁੰਦ ਪਾਣੀ ਬਣ ਗਏ, ਸਹਿਜੇ ਸਹਿਜੇ ਇਹ ਅੱਗ ਦਾ ਗੋਲਾ ਠੰਡਾ ਹੋਇਆ, ਇਹਦਾ ਜਿਹੜਾ ਜਿਹੜਾ ਭਾਗ ਠੰਡਾ ਹੋ ਕੇ ਪ੍ਰਗਟ ਹੋਇਆ ਉਹ ਪੱਥਰ ਦੇ ਰੂਪ ਦੇ 'ਚ ਪ੍ਰਗਟ ਹੋਇਆ, ਆਕਾਰ ਰੂਪ ਦੇ 'ਚ ਪਹਿਲਾਂ ਸੀ ਪੱਥਰ। ਔਰ ਸਾਰੀ ਦੁਨੀਆਂ 'ਚ ਜਿਤਨਾ ਪੱਥਰ ਪੂਜਿਆ ਜਾਂਦਾ ਇਤਨਾ ਪਰਮਾਤਮਾ ਨਹੀਂ ਪੂਜਿਆ ਜਾਂਦਾ, ਪਤਾ ਹੈ ਕਿਉਂ? ਜੈਨ ਪੱਥਰ ਪੂਜਦੇ ਨੇ, ਬੌਧ ਪੱਥਰ ਪੂਜਦੇ ਨੇ, ਸਨਾਤਨ ਪੱਥਰ ਪੂਜਦਾ, ਈਸਾਈ ਪੱਥਰ ਪੂਜਦੇ ਨੇ, ਭਾਵੇਂ ਮੁਸਲਮਾਨ ਆਖਣ ਅਸੀਂ ਪੱਥਰ ਦੇ ਪੁਜਾਰੀ ਨਹੀਂ। ਸੰਗੇ ਅਸਵਤ ਜੋ ਉੱਥੇ ਪਿਆ ਖਾਨਾ ਖੁਦਾ ਦੇ 'ਚ ਜੱਦਾ ਦੇ 'ਚ, ਕਹਿੰਦੇ ਨੇ ਇਬਰਾਹਿਮ ਤੋਂ ਆਇਆ, ਸਿੱਧਾ ਜੰਨਤ ਤੋਂ ਆਇਆ, ਇਬਰਾਹਿਮ ਨੂੰ ਪ੍ਰਾਪਤ ਹੋਇਆ, ਸਿੱਧਾ ਖੁਦਾ ਤੋਂ ਆਇਆ ਇਹ ਪੱਥਰ। ਹੁਣ ਇਹਨਾਂ ਕੋਲ ਕੋਈ ਪੁੱਛੇ ਖੁਦਾ ਤੋਂ ਬਿਨਾਂ ਵੀ ਕਿਸੇ ਹੋਰ ਪਾਸੇ ਵੀ ਕੋਈ ਚੀਜ਼ ਆਉਂਦੀ ਹੈ? ਸਭ ਕੁਝ ਖੁਦਾ ਤੋਂ ਆਇਆ, ਪੱਥਰ ਵੀ ਖੁਦਾ ਤੋਂ ਆਇਆ। ਜਦ ਈਸਾਈ ਕਹਿੰਦੇ ਨੇ ਇਹ ਹਜ਼ਰਤ ਈਸਾ ਖੁਦਾ ਦਾ ਇਕਲੌਤਾ ਬੇਟਾ ਹੈ, ਤਾਂ ਬਾਕੀ ਸ਼ੈਤਾਨ ਦੀ ਔਲਾਦ ਨੇ ਜੋ ਖੁਦਾ ਦਾ ਬੇਟਾ ਹੈ, ਉਹਨਾਂ ਨੂੰ ਇੰਝ ਕਹਿਣਾ ਚਾਹੀਦਾ ਹੈ, ਹਜ਼ਰਤ ਈਸਾ ਖੁਦਾ ਦਾ ਲਾਇਕ ਬੇਟਾ ਹੈ, ਸ਼ਰੀਫ ਬੇਟਾ ਹੈ, ਨੇਕ ਬੇਟਾ ਹੈ, ਕੋਈ ਹਰਜ ਨਹੀਂ ਇਸ ਨੂੰ ਮੰਨਣ ਦੇ। ਨੇਕ ਪੁੱਤਰ ਹੈ, ਚੰਗਾ ਪੁੱਤਰ ਹੈ, ਨਹੀਂ ਜੀ ਇਕਲੌਤਾ ਪੁੱਤਰ ਹੈ, ਬਾਕੀ ਕਿੱਥੋਂ ਆਏ ਨੇ? ਫਿਰ ਸਾਰੇ ਉਸੇ ਤੋਂ ਆਏ ਨੇ, ਸਭ ਉਸੇ ਤੋਂ ਆਏ ਨੇ। ਕਹਿਣ ਦਾ ਢੰਗ ਈਸਾਈਆਂ ਨੂੰ ਜੋ ਹੈ ਨਹੀਂ ਆਇਆ, ਗੁਸਤਾਖੀ ਜੋ ਹੈ ਮਾਫ। ਜਿਤਨਾ ਪੱਥਰ ਪੂਜਿਆ ਜਾ ਰਿਹਾ, ਕਿਉਂ? ਆਕਾਰ ਰੂਪ ਦੇ 'ਚ ਪਰਮਾਤਮਾ ਜਦ ਪ੍ਰਗਟ ਹੋਇਆ ਸੰਸਾਰ ਦੇ 'ਚ, ਪਹਿਲੇ ਪੱਥਰ ਦੇ ਰੂਪ 'ਚ। ਹੁਣ ਪੱਥਰ ਅਤੇ ਪਰਮਾਤਮਾ ਦਾ ਸੁਭਾਅ ਇੱਕੋ ਹੀ ਹੈ, ਪਰਮਾਤਮਾ ਨੂੰ ਭੁੱਖ ਪਿਆਸ ਨਹੀਂ ਲੱਗਦੀ, ਪੱਥਰ ਨੂੰ ਵੀ ਨਹੀਂ ਲੱਗਦੀ, ਪਰਮਾਤਮਾ ਨੂੰ ਦੁੱਖ ਸੁੱਖ ਨਹੀਂ ਵਿਆਪਦਾ, ਪੱਥਰ ਨੂੰ ਵੀ ਨਹੀਂ ਵਿਆਪਦਾ, ਪਰਮਾਤਮਾ ਨੂੰ ਹਜ਼ਾਰਾਂ ਗਾਲਾਂ ਕੱਢੋ ਕਰੋਧੀ ਨਹੀਂ ਆਉਂਦਾ, ਅਤੇ ਸਾਰਾ ਦਿਨ ਸਜਦਾ ਕਰੀ ਜਾਓ, ਉਪਮਾ ਕਰੋ ਕਰੀ ਜਾਓ, ਕੋਈ ਫੁੱਲ ਨਹੀਂ ਜਾਂਦਾ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ, ਸਾਰਾ ਦਿਨ ਪੱਥਰ ਦੇ ਅੱਗੋਂ ਮੱਥਾ ਰਗੜੋ, ਉਹ ਕੋਈ ਫੁੱਲ ਨਹੀਂ ਜਾਂਦਾ, ਅਤੇ ਸਾਰਾ ਦਿਨ ਉਸ ਗਾਲਾਂ ਕੱਢੋ, ਉਹ ਕੋਈ ਡੇਰੀ ਢਾਹ ਨਹੀਂ ਬੈਠਦਾ। ਪੱਥਰ ਦਾ ਸੁਭਾਅ ਪਰਮਾਤਮਾ ਵਾਸਤੇ ਪਰਮਾਤਮਾ ਵਰਗਾ ਹੈ, ਫਰਕ ਸਿਰਫ ਇਤਨਾ ਹੈ, ਪੱਥਰ ਟੋਟਲੀ ਸੁੱਤਾ ਹੋਇਆ ਹੈ, ਪਰਮਾਤਮਾ ਪੂਰਾ ਜਾਗਿਆ ਹੋਇਆ, ਪੂਰਨ ਤੌਰ 'ਤੇ ਚੇਤਨ ਹੈ। ਹੁਣ ਪੱਥਰ ਜਿਸ ਦਿਨ ਪੂਰਾ ਜਾਗ ਜਾਏਗਾ, ਇਹ ਪਰਮਾਤਮਾ ਹੋ ਜਾਏਗਾ। ਸਹਿਜੇ ਸਹਿਜੇ ਪ੍ਰਕਿਰਤੀ, ਪ੍ਰਕਿਰਤੀ ਦੇ ਵੀ ਅਰਥ ਕਿਧਰੇ ਨੇਚਰ ਨਾ ਸਮਝ ਲੈਣਾ, ਕੁਦਰਤ ਆਮ ਕੁਦਰਤ ਕਰਦੇ ਨੇ, ਸੰਸਕ੍ਰਿਤ ਦਾ ਸ਼ਬਦ ਹੈ ਪ੍ਰਕਿਰਤ, ਪ੍ਰਕਿਰਤੀ, ਕ੍ਰਿਤ ਤੋਂ ਪਹਿਲੇ ਪਰਮਾਤਮਾ, ਇੱਥੇ ਪ੍ਰਕਿਰਤੀ ਦੇ ਅਰਥ ਪਰਮਾਤਮਾ ਬਣਦਾ, ਨੇਚਰ ਨਹੀਂ ਬਣਦਾ, ਕੁਦਰਤ ਨਹੀਂ ਬਣਦਾ, ਕੁਦਰਤ 'ਤੇ ਕ੍ਰਿਤ ਹੈ, ਕਾਦਰ ਦੀ ਕ੍ਰਿਤ ਹੈ, ਪਰ ਪ੍ਰਾਕਿਰਤ, ਕ੍ਰਿਤ ਤੋਂ ਪਹਿਲੇ ਉਹ 'ਤੇ ਪਰਮਾਤਮਾ ਹੈ, ਉਹ 'ਤੇ ਕਰਤਾ ਹੈ। ਪ੍ਰਕਿਰਤੀ ਉਸਦਾ ਨਿਯਮ, ਸਹਿਜੇ ਸਹਿਜੇ ਪੱਥਰ ਨੂੰ ਮਿੱਟੀ ਬਣਾ, ਜਿਸ ਸ਼ਕਲ ਦੇ 'ਚ ਪ੍ਰਗਟ ਕੀਤਾ ਬਨਸਪਤੀ, ਇਹ ਦੂਜਾ ਪੜਾਓ ਸੀ, ਪੱਥਰ ਹੀ ਬਨਸਪਤੀ ਬਣੇ। ਬਨਸਪਤੀ ਨੂੰ ਥੋੜ੍ਹੀ ਜਿਹੀ ਪਿਆਸ ਲੱਗਦੀ ਹੈ, ਪਾਣੀ ਚਾਹੀਦਾ, ਕਿਉਂ? ਜਾਗੀ ਹੈ, ਪੱਥਰ 'ਤੇ ਟੋਟਲੀ ਸੁੱਤਾ ਹੋਇਆ ਸੀ, ਜਾਗੇ ਉਹਦੀਆਂ ਲੋੜਾਂ ਆਉਂਦੀਆਂ, ਸੁੱਤੇ ਉਹਦੀਆਂ ਲੋੜਾਂ ਨਹੀਂ ਆਉਂਦੀਆਂ, ਬਨਸਪਤੀ ਦੀ ਲੋੜ, ਪਾਣੀ ਚਾਹੀਦਾ, ਪਿਆਸ ਪੈਦਾ ਹੋ ਗਈ। ਹਜ਼ਾਰਾਂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਬਨਸਪਤੀ ਜਿਸ ਸ਼ਕਲ ਦੇ 'ਚ ਪ੍ਰਗਟ ਹੋਈ ਉਹ ਹੈ ਪਸ਼ੂ ਅਤੇ ਪਕਸ਼ੀ। ਹੁਣ ਨਿਰੇ ਪਿਆਸ ਨਹੀਂ, ਭੁੱਖ ਵੀ ਲੱਗਦੀ ਹੈ, ਨਿਰੇ ਪਾਣੀ ਨਾਲ ਸ਼ੇਰ ਨੂੰ ਨਹੀਂ ਜਵਾਇਆ ਜਾ ਸਕਦਾ, ਮਾਸ ਵੀ ਚਾਹੀਦਾ, ਨਿਰਾ ਪਾਣੀ ਨਾਲ ਗਊ ਨੂੰ ਨਹੀਂ ਜਵਾਇਆ ਜਾ ਸਕਦਾ, ਘਾਸ ਵੀ ਚਾਹੀਦੀ ਹੈ, ਪਿਆਸ ਵੀ ਲੱਗਦੀ ਹੈ, ਭੁੱਖ ਵੀ, ਆਵਾਜ਼ ਵੀ ਆ ਗਈ, ਪਸ਼ੂਆਂ ਕੋਲ ਆਵਾਜ਼ ਵੀ ਆ ਗਈ। ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਮੈਂ ਜਲਦੀ ਜਲਦੀ ਬਿਆਨ ਕਰ ਰਿਹਾ, ਇਹ ਪਸ਼ੂ ਜਿਸ ਸ਼ਕਲ ਦੇ 'ਚ ਪ੍ਰਗਟ ਹੋਏ ਨੇ ਇਹਨੂੰ ਕਹਿੰਦੇ ਨੇ ਮਨੁੱਖ। ਇਹਦਾ ਮਨ ਪਸ਼ੂ ਨਾਲੋਂ ਜ਼ਿਆਦਾ ਵਿਕਸਿਤ ਹੋ ਗਿਆ, ਬਨਸਪਤੀ ਨਾਲੋਂ ਜ਼ਿਆਦਾ ਜਾ ਗਿਆ, ਇਹਦੀਆਂ ਲੋੜਾਂ ਵੀ ਜ਼ਿਆਦਾ ਨੇ, ਜਾਗਿਆ ਜੋ ਜ਼ਿਆਦਾ, ਪਸ਼ੂ ਨਾਲੋਂ ਇਹਦੀਆਂ ਲੋੜਾਂ ਜ਼ਿਆਦਾ ਨੇ। ਪਸ਼ੂ ਦੀ ਸਮਾਜਿਕ ਜ਼ਿੰਦਗੀ ਨਹੀਂ ਹੈ, ਪਸ਼ੂ ਦੀ ਰਾਜਨੈਤਿਕ ਜ਼ਿੰਦਗੀ ਨਹੀਂ ਹੈ, ਪਸ਼ੂ ਦੀ ਧਾਰਮਿਕ ਜ਼ਿੰਦਗੀ ਨਹੀਂ ਹੈ, ਮਨੁੱਖ ਦੀ ਹੈ। ਜ਼ਿਆਦਾ ਜਾਗਿਆ, ਜ਼ਿਆਦਾ ਜਾਗਿਆ, ਇਹਦੀਆਂ ਸਮੱਸਿਆਵਾਂ ਵੀ ਜ਼ਿਆਦਾ ਨੇ। ਔਰ ਇੰਝ ਕਹਿ ਦਈਏ, ਸਾਰੇ ਪਸ਼ੂ ਸੁਖੀ ਨੇ, ਦੁੱਖ ਦੇ 'ਚ ਕੇਵਲ ਮਨੁੱਖ ਜੀ ਰਿਹਾ, ਕਿਉਂਕਿ ਜ਼ਿਆਦਾ ਜਾ ਗਿਆ, ਇਹਨੂੰ ਅਸਲੀਅਤ ਦਾ ਥੋੜ੍ਹਾ ਬਹੁਤ ਜ਼ਿਆਦਾ ਪਤਾ ਚੱਲ ਗਿਆ। ਪਰ ਜਿਵੇਂ ਬਨਸਪਤੀ ਅਤੇ ਪੱਥਰ ਰਸਤੇ ਦੇ 'ਚ ਨੇ, ਪਸ਼ੂ ਵੀ ਰਸਤੇ ਦੇ 'ਚ ਨੇ, ਮਨੁੱਖ ਵੀ ਅਜੇ ਰਸਤੇ ਦੇ 'ਚ ਹੈ। ਮਨੁੱਖ ਦਾ ਪਰਮਾਤਮਾ ਹੋਣਾ ਬਾਕੀ ਹੈ ਬਈ। ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਅਸੀਂ ਸਾਰੇ ਦੇ ਸਾਰੇ ਪੜਾਅ ਦੇ 'ਚ ਹਾਂ, ਜਿਤਨੇ ਚਿਰ ਤੱਕ ਗੋਬਿੰਦ ਨਹੀਂ ਹੋ ਗਏ ਰਸਤੇ 'ਚ ਹੀ ਹਾਂ। ਗੋਬਿੰਦ ਕਿਵੇਂ ਹੋਈ ਗਏ, ਪ੍ਰਭੂ ਕਿਵੇਂ ਹੋਈ ਗਏ। ਮੈਂ ਆਪਣੇ ਵਕਤਾਓ ਨੂੰ ਇੱਥੇ ਸਮਾਪਤ ਕਰਦਾ, ਕਿਉਂਕਿ ਮੈਂ 10 ਮਿੰਟ ਜ਼ਿਆਦਾ ਲੈ ਗਿਆ ਅਤੇ ਹੋਰ ਸਮੇਂ ਦੀ ਮੈਂ ਉਲੰਘਣਾ ਨਹੀਂ ਕਰਨੀ। ਤੁਹਾਡੇ ਨੇੜੇ ਦੂਜੇ ਗੁਰਦੁਆਰਾ ਸਾਹਿਬ ਦੇ 118 ਮੈਂ 2 ਦਿਨ ਹਾਜ਼ਰੀ ਭਰਨੀ ਹੈ, 29-30 ਉਦੋਂ ਮੈਂ ਖੋਲ੍ਹਣ ਦੀ ਕੋਸ਼ਿਸ਼ ਕਰਾਂਗਾ। ਪ੍ਰਕਿਰਤੀ ਨੇ ਪੱਥਰ ਨੂੰ ਬਨਸਪਤੀ ਬਣਾਇਆ, ਪ੍ਰਕਿਰਤੀ ਨੇ ਬਨਸਪਤੀ ਨੂੰ ਪਸ਼ੂ ਪਕਸ਼ੀ ਬਣਾਇਆ, ਪ੍ਰਕਿਰਤੀ ਨੇ ਪਸ਼ੂ ਪਕਸ਼ੀ ਨੂੰ ਮਨੁੱਖ ਬਣਾਇਆ। ਹੁਣ ਪ੍ਰਕਿਰਤੀ ਮਨੁੱਖ ਨੂੰ ਪਰਮਾਤਮਾ ਨਹੀਂ ਬਣਾਏਗੀ, ਮਨੁੱਖ ਸਵੈਮ ਕੋਸ਼ਿਸ਼ ਕਰੇ। ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ, ਮਨੁੱਖ ਨੂੰ ਸੁਤੰਤਰ ਛੋੜ ਦਿੱਤਾ ਹੈ। ਪ੍ਰਕਿਰਤੀ ਨੇ ਮਨੁੱਖ ਨੂੰ ਸੁਤੰਤਰ ਕਰ ਦਿੱਤਾ ਹੈ, ਕਰਮ ਲਈ ਸੁਤੰਤਰ। ਤੁਸੀਂ ਆਖੋ ਨਹੀਂ ਇਹ ਵੀ ਬਜਿਆ ਹੋਇਆ, ਫਿਰ ਸਤਸੰਗ ਕਰਨ ਦੀ ਲੋੜ ਹੀ ਨਹੀਂ, ਕਥਾ ਕੀਰਤਨ ਦੀ ਲੋੜ ਹੀ ਨਹੀਂ, ਸੁਤੰਤਰ ਹੈ। ਭੁੱਖਾ ਮਰ ਜਾਏਗਾ ਸ਼ੇਰ, ਘਾਸ ਨਹੀਂ ਖਾਏਗਾ। ਭੁੱਖੀ ਮਰ ਜਾਏਗੀ ਗਊ, ਮਾਸ ਨਹੀਂ ਖਾਏਗੀ। ਉਹਦਾ ਤਾਂ ਖਾਣਾ ਪੀਣਾ ਵੀ ਬਜਿਆ ਹੋਇਆ ਹੈ, ਮਨੁੱਖ ਦਾ ਖਾਣਾ ਪੀਣਾ ਬਜਿਆ ਹੋਇਆ ਨੇ। ਹਜ਼ਾਰਾਂ ਤਰ੍ਹਾਂ ਦੇ ਪਕਵਾਨਾਂ ਦਾ ਜਨਮਦਾਤਾ ਹੈ, ਸਿਰਫ ਭਾਰਤ ਵਿੱਚ ਹਜ਼ਾਰਾਂ ਤਰ੍ਹਾਂ ਦੇ ਖਾਣੇ ਨੇ। ਬੰਗਾਲੀਆਂ ਦਾ ਖਾਣਾ ਹੋਰ, ਗੁਜਰਾਤੀਆਂ ਦਾ ਹੋਰ, ਤਮਿਲਨਾਡ ਮਹਾਰਾਸ਼ਟਰ ਲੋਕਾਂ ਦਾ ਖਾਣਾ ਹੋਰ, ਪੰਜਾਬੀਆਂ ਦਾ ਹੋਰ, ਕਸ਼ਮੀਰੀਆਂ ਦਾ ਹੋਰ, ਚਾਈਨੀਜ਼ ਫੂਡ ਅਲੱਗ ਹੈ, ਯੂਰੋਪੀਅਨ ਅਲੱਗ ਹੈ, ਦੁਨੀਆਂ ਵਿੱਚ ਹਜ਼ਾਰਾਂ ਤਰ੍ਹਾਂ ਦੇ ਖਾਣੇ। ਕਿਉਂ? ਮਨੁੱਖ ਸੁਤੰਤਰ ਹੈ, ਹਜ਼ਾਰਾਂ ਤਰ੍ਹਾਂ ਪੀਣ ਦੇ ਸਾਧਨ, ਪਹਿਨਣ ਦੇ ਸਾਧਨ। ਪਸ਼ੂ ਸੁਤੰਤਰ ਨਹੀਂ ਹੈ। ਹਜ਼ਾਰਾਂ ਸਾਲ ਪਹਿਲੇ ਵੀ ਘੋਂਸਲਿਆਂ 'ਚ ਰਹਿੰਦੇ ਸਨ ਪੰਛੀ, ਅੱਜ ਵੀ ਉੱਥੇ। ਹਜ਼ਾਰਾਂ ਸਾਲ ਪਹਿਲੇ ਵੀ ਘੁਰਨਿਆਂ 'ਚ ਰਹਿੰਦੇ ਸਨ ਸ਼ੇਰ, ਅੱਜ ਵੀ ਉੱਥੇ। ਹਜ਼ਾਰਾਂ ਸਾਲ ਪਹਿਲੇ ਵੀ ਸ਼ਿਕਾਰ ਕਰਕੇ ਕੱਚਾ ਮਾਸ ਖਾਂਦੇ ਸਨ, ਅੱਜ ਵੀ ਉੱਥੇ। ਹਜ਼ਾਰਾਂ ਸਾਲ ਪਹਿਲੇ ਵੀ ਘਾਸ ਖਾਂਦੀ ਸੀ ਗਊ, ਅੱਜ ਵੀ ਉੱਥੇ। ਕੋਈ ਉੱਨਤੀ ਨਹੀਂ ਹੋਈ। ਰੁਕਿਆ ਹੋਇਆ ਜੀਵਨ, ਉਹਨੂੰ ਕਹਿੰਦੇ ਨੇ ਬਨਸਪਤੀ, ਪਸ਼ੂ। ਵਿਕਾਸਸ਼ੀਲ ਜ਼ਿੰਦਗੀ, ਉਹਨੂੰ ਕਹਿੰਦੇ ਨੇ ਮਨੁੱਖ। ਇਹ ਵਿਕਾਸ ਕਰਕੇ ਪਰਮਾਤਮਾ ਕਿਵੇਂ ਬਣੇ, ਇਹ ਬਾਕੀ 2 ਦਿਨਾਂ 'ਚ ਮੈਂ ਯਤਨ ਕਰਾਂਗਾ, ਮੇਰੇ ਕੋਲ ਗੱਲ ਪੂਰੀ ਹੋ ਜਾਏ। ਇਹਨਾਂ 11 ਦਿਨਾਂ 'ਚ ਨਹੀਂ ਹੋਈ, ਮੈਨੂੰ ਖੁਦ ਅਫਸੋਸ ਹੋ ਜਾਂਦਾ, ਗੱਲ ਵਿੱਚੇ ਰਹਿ ਜਾਂਦੀ ਹੈ, ਵਿੱਚੇ ਰਹਿ ਜਾਂਦੀ ਹੈ। ਬਾਕੀ ਉਹਨਾਂ 2 ਦਿਨਾਂ 'ਚ ਮੈਂ ਤੁਹਾਡੇ ਸਾਹਮਣੇ ਪੂਰੀ ਕਰਾਂਗਾ। ਸਮੇਂ ਦੀ ਉਲੰਘਣਾ ਨਹੀਂ ਕਰਨੀ, ਕਿਉਂਕਿ ਪ੍ਰਬੰਧਕ ਸਾਹਿਬਾਨ ਨੇ ਸਾਰਾ ਪ੍ਰੋਮ ਚਾਰਟ ਬਣਾਇਆ ਹੁੰਦਾ। ਦੂਜਾ, ਇੱਥੇ ਆਉਣ ਲੱਗੇ ਹਾਂ, ਪ੍ਰਬੰਧਕ ਸਾਹਿਬਾਨ ਨੇ ਮੈਨੂੰ ਇੰਡੀਆ ਵਿੱਚ ਫੋਨ ਕੀਤਾ ਸੀ। ਮੈਂ ਕਿਹਾ ਮੈਨੂੰ ਖੁਸ਼ੀ ਹੋਵੇਗੀ। ਉਸ ਭਾਈ ਮੱਖਣ ਸ਼ਾਹ ਲਬਾਣਾ, ਗੁਰੂ ਹਮੇਸ਼ਾ ਭੋਰੇ 'ਚ ਹੀ ਆਉਂਦਾ, ਕੋਈ ਗੁਰੂ ਕਾ ਸਿੱਖ ਹੀ ਪ੍ਰਗਟ ਕਰਦਾ ਹੈ ਗੁਰੂ ਨੂੰ। ਹੁਣ ਵੀ ਗੁਰੂ ਗ੍ਰੰਥ ਸਾਹਿਬ ਦੇ ਭੋਰੇ 'ਚ ਉਹ ਪ੍ਰਕਾਸ਼ ਹੈ, ਕੋਈ ਵਿਰਲਾ ਹੀ ਜਪ ਕੇ ਪ੍ਰਗਟ ਕਰਦਾ ਹੈ। ਉਹ ਚਾਨਣਾ ਭੋਰੇ 'ਚ ਸੀ, ਉਸ ਚਾਨਣ ਨੂੰ ਜਿਸ ਨੇ ਪ੍ਰਗਟ ਕੀਤਾ ਕੋਠੇ 'ਤੇ ਚੜ ਕੇ, ਉਸੇ ਦਾ ਨਾਂ ਸੀ ਭਾਈ ਮੱਖਣ ਸ਼ਾਹ ਲਵਾਣਾ। ਉਸ ਮਹਾਨ ਪੁਰਖ ਦੇ ਨਾਂ ਦੇ ਉੱਤੇ ਇਹ ਸਥਾਨ ਬਣਿਆ, ਅਤੇ ਮੈਂ ਆਖਿਆ ਜਾਣਾ, ਜਾ ਕੇ ਜੋ ਹੈ ਹਾਜ਼ਰੀ ਭਰਨੀ ਹੈ। ਮੈਂ ਧੰਨਵਾਦੀ ਹਾਂ ਸਮੂਹ ਪ੍ਰਬੰਧਕ ਸਾਹਿਬਾਨ ਦਾ, ਇਸ ਨਿਵਾਣੇ ਨੂੰ ਇੱਥੇ ਸੇਵਾ ਕਰਨ ਦਾ ਅਵਸਰ ਪ੍ਰਦਾਨ ਕੀਤਾ। ਇੱਥੋਂ ਦੇ ਸਾਰੇ ਗੁਰਦੁਆਰਾ ਸਟਾਫ, ਗਿਆਨੀ ਭੁਪਿੰਦਰ ਸਿੰਘ ਹੋਰ ਇਹਨਾਂ ਦੇ ਸਾਰੇ ਸਾਥੀ, ਜਿਨ੍ਹਾਂ ਨੇ ਹਰ ਤਰ੍ਹਾਂ ਦੀ ਸਹੂਲੀਅਤ ਦਾ ਪੂਰਾ ਜੋ ਹੈ ਯਤਨ ਜੁਟਾਇਆ, ਮੈਨੂੰ ਉੱਪਰਾਪਣ ਮਹਿਸੂਸ ਨਹੀਂ ਹੋਣ ਦਿੱਤਾ। ਤੋ ਸਾਰੇ ਪ੍ਰਬੰਧਕ ਸਾਹਿਬਾਨ ਦਾ, ਸਾਰਾ ਗੁਰਦੁਆਰਾ ਸਟਾਫ ਦਾ ਦਾਸ ਹਾਰਦਿਕ ਤੌਰ 'ਤੇ ਧੰਨਵਾਦੀ ਹੈ। ਬਾਕੀ 2 ਦਿਨ 29-30 ਉੱਥੇ ਹਾਜ਼ਰੀ ਭਰਾਂਗੇ। 1 ਹਫ਼ਤਾ ਦਾਸ ਨੇ ਲੌਂਗ ਹੋਏ ਆਈਲੈਂਡ ਪਲੇਨ ਵੇਵ ਗੁਰਦੁਆਰੇ ਦੇ 'ਚ ਹਾਜ਼ਰੀ ਭਰਨੀ ਹੈ, ਇਤਨੀ ਸੇਵਾ ਪ੍ਰਵਾਨ ਕਰਨੀ। ਭੁੱਲ ਚੁੱਕ ਦੀ ਸ਼ਮਾ ਫਤਿਹ ਕਬੂਲ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।